योगी गुर को देख पलाए सो गोरख के निकट सिदाए सभियन को आदेश बखानी बैठो निकट होल और छाने।
वाहिगुरु जी का खालसा वाहिगुरु जी की फतेह। तू सुल्तान कहा हो मियां तेरी कवन बढ़ाई जो तू देहे सो कहा स्वामी मैं मूर्ख कहण न जाई तेरे गुण गावा देहे बुझाई जैसे सच में रहो रजाई। करुणा निदान पतत पावन भगत वछल अनाथ नाथ जगत गुरु धन धन श्री गुरु ग्रंथ साहिब जी महाराज पातशाह दे पावन पवित्र चरणा कमलां च एकत्र होए गुरु का खास रूप गुरु खालसा साध संगत हर रोज गुरु चरणा च जुड़ के गुरु पातशाह दा पावन इतिहास छेवें पातशाह धन गुरु हरगोबिंद साहिब जी महाराज जी दी पावन कथा बहुत ही प्यार सत्कार श्रद्धा भावना सहित सरवण कर रहे हो। महाराज छेवें पातशाह जी श्री नानक मते पहुंचे हैं। अलमस्त नाम दे साधु ने आके छेवें पातशाह दे दर्शन कीते गुरु स्तोत्र गायन कीता है सतगुरु बलिहार जावा आप जी अपने सिखां दी मदद करदे हो सहायता करदे हो जिथे जिथे भी तुहाडे सिख तुहानू आराध दे ने तुसी जाके पहुंचदे हो आद काल तो मुढ तो तुहाडा इह सुभाव है जिवें भाई तलोके दी काठ दी कृपान आप जी ने लोहे दी कीती इसे तरह जिवें सिख दा पंज पैसे बट्टा घट सी उहनू पूरा करके उहदी मदद कीती अज मेरी सहायता वास्ते आप जी आए महाराज तुहाडे आउण दी खबर सुन के इथों सिद्ध दौड़ गए ने सतगुरां ने कुछ समय लई इत्थे टिकाणा कीता फिर आए हन गुरु नानक साहिब दे उस स्थान ते जिथे सतगुरु जी बैठे सी बाबा अलमस्त जी नाल आए हन ओ पिपल विखाया जिहड़े पिपल नूं इन्हां योगियां ने नुकसान दिता सी साड़िया सी जलाया सी इत्थे सतगुरां ने शाम दा सोदर दा दीवान सजाया सोदर दे जाप होए ने सतगुरां ने समाप्ति करके अरदास करके जल मंगाया जल च कुंकम मिला के उस जल दे छिट्टे वाहिगुरु कह के पिपल ते मारे ने और पिपल दा दरख्त मुड़ के फिर हरिया भरिया हो गया। वचन कीता के रात नूं ओना ही वध जाएगा जिन्ना क पहला सी और सिद्धा ने इनू जलाया सी। सिख ने आख्या महाराज गुरु नानक साहब दे हथ दा चिन्ह नहीं नजर आया। महाराज जी कहिंदे हुणे नवे चिन्हां नाल प्रगट होवेगा इहदे जिन्ने पत्ते ने ना सारे पत्तियां दे उत्ते कुंकम दे छोटे वड्डे इह निशान नजर आउणगे जिथों पता लगेगा गुरसिखां नूं इह गुरु दी निशानी है। इस तरह सतगुरु जी ने पिपड़ हरिया भरिया कीता है। वापस महाराज जी अपने निजी आसन ते आए हन जिवें योगी दौड़े सी उत्थों गुरु हरगोबिंद साहब नूं वेख के ओ योगी दौड़ के जिवें गोरखनाथ कोल गए हन गोरखनाथ नूं मिले हन आओ मन बिरतियां एकागर करिए छेवें पातशाह गुरु हरगोबिंद साहब जी दी पावन कथा सरवण करन तों पहलां गुरु चरणां च हाजरी लवाउंदे आखो जी सतनाम सतनाम
श्री वाहे गुरु साहिब जीओ चौपाई योगी गुर को देख पलाए।
जेड़े योगी सी ना इत्थे जिन्हां ने बाबे अलमस्त दी पहलां बेअदबी कीती गुरु के अस्थान दी बेअदबी कीती सी जदों उन्हां योगियां ने वेख्या कि गुरु हरगोबिंद साहिब जी आ गए ने ویکھ کے اسی وقت تو یوگی او جگہ چھڈ کے دوڑ گئے
سو گورکھ کے نکٹ سدائے
یوگی سن دوڑ کے اتھوں جیوں دوڑے پجے پڈ کے اپنا گرو سی جڑا انہاں دا گورکھ ناتھ اے گورکھ ناتھ گرو دے کول چل کے گئے ہن
سبیاں کو آدیش بخانی
جدو اے یوگی لوگ آپس وچ ملدے نے جویں اپاں آپس وچ ملدے ہاں تے رام ست کہنے ہاں ست سری کال کہنے ہاں یا فتح بلونے ہاں اے یوگی لوگ جدو آپس وچ ملدے نے اے آپس وچ مل کے ایک دوجے نو آدیش کہندے ہن اس کر کے جڑے نٹھے ہوئے یوگی سی سری نانک متے تو جدو گورکھ ناتھ دے کول گئے گورکھ ناتھ کول اگے ہور بڑے یوگی سدھ بیٹھے سی انہاں نے جا کے اپنے سارے ساتھی یوگیاں نو آدیش جا کے کہا ہے
بیٹھے نکت ہولے اٹھانے
گورکھ ناتھ دے کول جا کے بہ گئے انہاں دے ہردیاں چ ہول اٹھ رہا ہے بڑا بھاری ہول ہول پینا کہندے نے جویں کوئی بہت زیادہ بندے نو چنتا ہووے فکر ہووے تے فکر دے وچ سوچدا نو ہول پینا کہندے نے
مانو مہا جنگ تے پاجے
ہول پے رہے سی نا یوگیاں دے ہردیاں وچ کہندے اس طرح ڈرے ہوئے سی مانو جویں کسے بہت بھیانک جنگ تو دوڑ کے پجے ہون جنگ دا ڈر کر کے جنگ دا پے رکھ کے دوڑے ہون
بول نہ سکیا دیکھ من لاجے
بولیا نہیں جا رہا انہاں یوگیاں دے کولوں ڈر دے نال بہت زیادہ شرمسار ہو کے بیٹھے سی لجائے مان ہو کے بیٹھے ہن
کتک دیر میں تیرج سارا
سما تا ڈردے ہوئے جدو دوڑے سی آ کے ایتھے گورکھ ناتھ کول بیٹھے تے کچھ سما بیٹھن تو بعد انہاں نے اپنے من چ تیرج تاریا تے تیرج تارن کر کے
بولو سرو پر سانگ اچارا
پھر انہاں نے ساری گل بات دسی بھی اسی کیوں دوڑ کے آئے ہاں کیوں نٹ کے آئے ہاں کس گل دا سانو ڈر ہے او ساری گل پھر انہاں نے تیرج تار کے اپنے نال دے جنے سدھ سی گورکھ ناتھ دے سمیت انہاں نو اپنا دکھ سنا کے پرسنگ سنان لگے ہن
پرتم ہمارے گر کو تھانا گورکھ متا نام سب جانا
اے بولے کہن لگے جڑی جگہ سی جتھے اسی مہنتی کر دے سی رہندے سی اے جگہ پہلا ساڈے گرو دے سی ساڈا گرو کون ہے گورکھ ناتھ اس کر کے اس جگہ دا نام گورکھ متا سی اس جگہ نو ہی گورکھ متا کہندے سن
شری نانک جب تیٹا آئے سو پرسنگ تم لکھو تب آئے
جدوں گرو نانک صاحب جی اس جگہ تے چل کے آئے سن تانو پتا ہی ہے کیونکہ تسی سارے سے دوست ویلے اتھے موجود سی حاضر سی جدوں گرو نانک صاحب جی مہاراج اس جگہ تے چل کے آئے سن
گر کو نام گورکھ متا لوپ ہوئے گئے نانک متا نام بلتے
جیڑا ساڈے گرو دا نام سی اس جگہ دے اتے گورکھ متا نو کہندے سی جدوں گرو نانک صاحب اتھے آ گئے تے انہاں دے آن تو بعد ساڈے گرو دا نام الوپ ہو گیا اور گرو نانک صاحب دا نام پرگٹ ہو گیا اور اس جگہ نو نانک متا کہن لگ پئے کہ سدھ دس رہے نے آ کے جڑے یوگی دوڑ کے آئے سی نا اتھوں دس رہے نے کہندے جی پہلا ساڈے گرو دا نا ہی سی پرگٹ اتھے پر جدو گرو نانک صاحب اس جگہ تے آئے اس تو بعد اس جگہ دا نام سری نانک متا پرگٹ ہو گیا اور گورکھ نتھ متا جڑا نا سی او لوپ ہو گیا
کیوں نہ یوگی کو تس تھا
یوگیاں دا او جگہ دے اتھے ٹکانا نہیں رہا
بن سیوا چل رہے ہو میرا
او جگہ دے اتھوں یوگی چلے گئے تے بنا سیوا تو او جگہ بیران ہو گئی وہ جگہ جڑی سی ساری جڑی ساڈے گرو گورکھ ناتھ دی سی اتھے بہ کے ساڈے گرو نے تپ کیتا سی وہ ساری جگہ جڑی سی اجڑ گئی بران ہو گئی
ہم نے چت میں ہیر بیچاری سیوا کرن ہردے بدھ دارے
سارے یوگیاں نے رل کے اپنے من چ بچار کیتی کہ جگہ ساڈے گرو دی ہے بران ہو رہی ہے اتھے کوئی رونق نہیں ہے اسی اپنے گرو دی جگہ جان کے اس جگہ دی سیوا کرن واسطے اپنے اندر بدھ دھارن کیتی ਕਿ ਅਸੀਂ ਉਸ ਜਗ੍ਹਾ ਦੀ ਜਾ ਕੇ ਸੇਵਾ ਕਰੀਏ।
ਬੈਠੇ ਇਸਨ ਜੋਗ ਕਮਾਵਾ,
ਔਰ ਅਸੀਂ ਸੋਚਿਆ ਕਿ ਉਸ ਜਗ੍ਹਾ ਤੇ ਸੇਵਾ ਕਰਕੇ ਉਥੇ ਬਹਿ ਕੇ ਅਸੀਂ ਯੋਗ ਦੀ ਸਾਧਨਾ ਕਰਾਂਗੇ, ਯੋਗ ਕਮਾਵਾਂਗੇ।
ਔਰ ਨਿਜ ਗੁਰੂ ਕੋ ਨਾਮ ਵੀ ਦਿੱਤਾ ਵੈ,
ਔਰ ਅਸੀਂ ਆਪਣੇ ਗੁਰੂ ਦਾ ਜਿਹੜਾ ਨਾਂ ਹੈ ਗੋਰਖ ਨਾਥ ਉਹਨੂੰ ਪ੍ਰਗਟ ਕਰਾਂਗੇ, ਗੋਰਖ ਮਤੇ ਨੂੰ ਪ੍ਰਗਟ ਕਰਾਂਗੇ।
ਬੀਤਿਓ ਹਮੈ ਰਹਿਤ ਚਿਰ ਕਾਲ,
ਇਹਦਾ ਸੋਚ ਕੇ ਅਸੀਂ ਉਸ ਜਗ੍ਹਾ ਤੇ ਬੈਠ ਗਏ ਸੀ, ਔਰ ਸਾਨੂੰ ਉਥੇ ਬੈਠਿਆਂ ਕਈ ਸਾਲ ਬੀਤ ਗਏ ਨੇ। ਕਈ ਸਾਲ ਅਸੀਂ ਇਸ ਜਗ੍ਹਾ ਤੇ ਬੈਠੇ ਰਹੇ ਔਰ ਆਪਣੇ ਯੋਗ ਦੀ ਸਾਧਨਾ ਕਰਦੇ ਰਹੇ, ਗੁਰੂ ਆਪਣੇ ਦਾ ਨਾਂ ਅਸੀਂ ਪ੍ਰਗਟ ਕੀਤਾ।
ਸਦ ਸਥਾਨ ਕੀ ਸੇਵਾ ਕਾਲ,
ਸਾਰੇ ਅਸਥਾਨ ਦੀ ਅਸੀਂ ਸੇਵਾ ਕੀਤੀ ਹੈ, ਉਸ ਜਗ੍ਹਾ ਦੀ ਸੇਵਾ ਸੰਭਾਲ ਅਸੀਂ ਕਰਦੇ ਰਹੇ ਹਾਂ।
ਇੱਕ ਫਕੀਰ ਆਇਓ ਨਰ ਬਾਬਰ, ਨਹੀਂ ਤਰਾਸਾਇਓ ਜਿਨ ਰਾਵਰ।
ਮਹਾਰਾਜ ਜੀ ਗੋਰਖਨਾਥ ਜੀ ਆ ਕੁਝ ਮਹੀਨੇ ਪਹਿਲਾਂ ਉੱਥੇ ਇੱਕ ਬੌਰਾ ਜਿਹਾ ਬੰਦਾ ਆਇਆ ਜਿਹੜਾ ਫਕੀਰ ਸੀ, ਬਾਬਰ ਜਿਹਾ ਇਨਸਾਨ ਸੀ, ਉਹਨੂੰ ਕੋਈ ਸੋਝੀ ਨਹੀਂ ਸਮਝ ਨਹੀਂ, ਉਹਨੇ ਤੁਹਾਡਾ ਡਰ ਨਹੀਂ ਮੰਨਿਆ, ਉਹਨੇ ਤੁਹਾਡਾ ਭੈ ਨਹੀਂ ਮੰਨਿਆ।
ਸ੍ਰੀ ਨਾਨਕ ਕੋ ਨਾਮ ਬਖਾਨਾ,
ਫਕੀਰ ਨੇ ਆ ਕੇ ਉਸ ਜਗ੍ਹਾ ਤੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਵੀ ਇਹ ਜਗ੍ਹਾ ਗੁਰੂ ਨਾਨਕ ਸਾਹਿਬ ਦੀ ਹੈ। ਉਹਨੇ ਉਸ ਪਿੱਪਲ ਦੇ ਦਰਖਤ ਥੱਲੇ ਆਸਣ ਲਾ ਲਿਆ ਤੇ ਕਹਿੰਦਾ ਇਹ ਗੋਰਖ ਮਤਾ ਨਹੀਂ, ਇਹ ਨਾਨਕ ਮਤਾ ਹੈ। ਏਦਾਂ ਉਹਨੇ ਉਸ ਜਗ੍ਹਾ ਦਾ ਨਾਂ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਪ੍ਰਗਟ ਕਰ ਦਿੱਤਾ, ਔਰ ਉਥੇ ਪਿੱਪਲ ਦੇ ਦਰਖਤ ਥੱਲੇ ਬਹਿ ਕੇ ਉਸ ਫਕੀਰ ਨੇ ਆਸਣ ਲਾ ਲਿਆ।
ਕਿਤਕ ਥਾਨ ਪਰ ਮਮਤਾ ਧਾਰੀ, ਹਮਰੇ ਗੁਰੂ ਕੀ ਕਰਤੀ ਉਚਾਰੇ।
ਕੁਝ ਕੁ ਜਗ੍ਹਾ ਦੇ ਉੱਤੇ ਉਹਨੇ ਆਪਣਾ ਹੱਕ ਜਮਾਇਆ ਤੇ ਆਖਿਆ ਇਹ ਜਗ੍ਹਾ ਸਾਡੇ ਗੁਰੂ ਦੀ ਹੈ। ਕੁਝ ਕੁ ਜਗ੍ਹਾ ਤੇ ਨਿਸ਼ਾਨੀ ਲਾ ਕੇ ਉਹਨੇ ਆਖਿਆ ਕਿ ਇਹ ਜਿਹੜੀ ਜਗ੍ਹਾ ਹੈ, ਇਹ ਜਿਹੜਾ ਸਥਾਨ ਹੈ, ਇਹ ਸਾਡੇ ਗੁਰੂ ਦਾ, ਗੁਰੂ ਨਾਨਕ ਸਾਹਿਬ ਦਾ ਹੈ। ਇਹ ਕਹਿ ਕੇ ਉਹਨੇ ਕੁਝ ਕੁ ਜਗ੍ਹਾ ਤੇ ਆਪਣੀ ਮੈਂ ਮੇਰੀ ਲਾਗੂ ਕੀਤੀ, ਆਪਣਾ ਹੱਕ ਜਮਾਇਆ ਹੈ।
ਬਾਤ ਕਰਿਓ ਤਿਰ ਹਮਰੇ ਨਾਲ,
ਉਹਨੇ ਸਾਡੇ ਨਾਲ ਬੜਾ ਝਗੜਾ ਕੀਤਾ, ਅਸੀਂ ਉਹਨੂੰ ਬਥੇਰਾ ਸਮਝਾਇਆ ਕਿ ਇਹ ਜਗ੍ਹਾ ਸਾਡੇ ਗੁਰੂ ਗੋਰਖਨਾਥ ਦੀ ਹੈ, ਪਰ ਉਹ ਨਹੀਂ ਮੰਨਿਆ। ਉਹ ਕਹਿੰਦਾ ਨਹੀਂ, ਇਹ ਜਗ੍ਹਾ ਸਾਡੇ ਗੁਰੂ ਗੁਰੂ ਨਾਨਕ ਸਾਹਿਬ ਦੀ ਹੈ। ਏਦਾਂ ਉਹਦੇ ਨਾਲ ਸਾਡਾ ਬੜਾ ਵਾਦ ਵਿਵਾਦ ਹੋਇਆ, ਬੜਾ ਝਗੜਾ
ਹੋਇਆ।
ਇਹੋ ਜਿਹਾ ਢੀਠ ਸੀ ਉਹ ਸਾਧ ਵੀ, ਉਹ ਸਾਡੇ ਤੋਂ ਡਰਿਆ ਨਹੀਂ, ਨਾ ਹੀ ਉਥੋਂ ਹਟਿਆ, ਨਾ ਹੀ ਪਿੱਛੇ ਮੁੜਿਆ।
ਲੇਕਰ ਗਨ ਈਂਧਨ ਕੋ ਭਾਰਾ, ਲਾਏ ਅਗਨ ਹਮ ਚਲ ਜਲ ਜਾਰਾ।
ਇਹ ਮਹਾਰਾਜ ਜੀ ਜਦੋਂ ਉਥੋਂ ਨਹੀਂ ਹਟਿਆ ਉਹ ਸਾਧ, ਤੇ ਅਸੀਂ ਲੱਕੜਾਂ ਇਕੱਠੀਆਂ ਕਰਕੇ ਉਸ ਪਿੱਪਲ ਦੇ ਦਰਖਤ ਥੱਲੇ ਰੱਖ ਕੇ ਪਿੱਪਲ ਨੂੰ ਹੀ ਅੱਗ ਲਾ ਦਿੱਤੀ। ਆਖਿਆ ਵੀ ਤੁਹਾਡੇ ਗੁਰੂ ਦੀ ਇਹ ਨਿਸ਼ਾਨੀ ਨੀ ਅਸੀਂ ਇੱਥੇ ਰਹਿਣ ਦਿੰਦੇ। ਤੂੰ ਕਹਿੰਦਾ ਨਾ ਇਹ ਤੁਹਾਡੇ ਗੁਰੂ ਦੀ ਨਿਸ਼ਾਨੀ ਹੈ, ਗੁਰੂ ਨਾਨਕ ਸਾਹਿਬ ਦੀ, ਇਹੀ ਨੀ ਰਹਿਣ ਦਿੰਦੇ। ਇਹ ਸੋਚ ਕੇ ਮਹਾਰਾਜ ਜੀ ਅਸੀਂ ਉੱਥੇ ਅੱਗ ਲਾ ਦਿੱਤੀ। ਜਿਹੜੇ ਸਿੱਧ ਸੀ ਗੋਰਖਨਾਥ ਨੂੰ ਆ ਕੇ ਦੱਸ ਰਹੇ ਨੇ ਸਾਰੀ ਗੱਲ ਉੱਥੇ, ਕਹਿੰਦੇ ਅਸੀਂ ਉਹ ਸਾਰਾ ਪਿੱਪਲ ਸਾੜ ਦਿੱਤਾ, ਜਲਾ ਦਿੱਤਾ ਅੱਗ ਲਾ ਕੇ।
ਸਭ ਨਿਰਾਸ਼ ਹੋਏ ਬੈਠੇ ਉਹ ਦੂਰ,
ਉਹ ਜਿਹੜਾ ਸਾਧ ਸੀ ਉਹ ਜਗ੍ਹਾ ਤੋਂ ਉੱਠ ਕੇ ਨਿਰਾਸ਼ ਹੋ ਕੇ ਬਾਹਰ ਚਲਾ ਗਿਆ, ਤੇ ਥੋੜੀ ਜਿਹੀ ਦੂਰੀ ਤੇ ਜਾ ਕੇ ਉਹਨੇ ਇੱਕ ਕੁਟੀਆ ਬਣਾ ਲਈ ਕੱਖਾਂ ਦੀ, ਤੇ ਕੱਖਾਂ ਦੀ ਕੁੱਲੀ ਬਣਾ ਕੇ ਕੁਟੀਆ ਬਣਾ ਕੇ ਉੱਥੇ ਜਾ ਕੇ ਬੈਠ ਗਿਆ।
ਝੁੰਗੀ ਕਰ ਬਸਿਓ ਬਿਸੂਰ,
ਇੱਕ ਝੁੱਗੀ ਜੀ ਉਹਨੇ ਬਣਾ ਲਈ, ਔਰ ਉਸ ਝੁੱਗੀ ਦੇ ਵਿੱਚ ਜਾ ਕੇ ਬਹਿ ਕੇ ਝੂਰਨ ਲੱਗਾ।
ਕੋ ਜਾਣੈ ਕਿਨ ਜਾਏ ਸੁਣਾਇਓ, ਤਿਨ ਕੋ ਗੁਰ ਤੇਠਾ ਚਲੇ ਆਇਓ।
ਇਹ ਨੀ ਪਤਾ ਕੌਣ ਜਾਣੇ ਕਿ ਉਹਨਾਂ ਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਅੰਮ੍ਰਿਤਸਰ ਸਾਹਿਬ ਪੰਜਾਬ ਚ ਪਤਾ ਨੀ ਕਿਹਨੇ ਖਬਰ ਦੇ ਦਿੱਤੀ ਹੈ, ਤੇ ਹੁਣ ਉਹਨਾਂ ਦਾ ਗੁਰੂ ਉਸ ਜਗ੍ਹਾ ਤੇ ਆ ਪਹੁੰਚਿਆ। ਹੁਣ ਸਿੱਧਾਂ ਨੂੰ ਇਹ ਨੀ ਪਤਾ ਕਿ ਸਤਿਗੁਰੂ ਤਾਂ ਉੱਥੇ ਅੰਤਰਯਾਮੀ ਅੰਦਰ ਦੀ ਜਾਣ ਕੇ ਆਏ ਨੇ। ਕਹਿਣ ਲੱਗੇ ਪਤਾ ਨੀ ਉਹਨਾਂ ਨੂੰ ਉੱਥੇ ਪੰਜਾਬ ਦੇ ਵਿੱਚ ਕਿਹਨੇ ਖਬਰ ਦੇ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਅਸੀਂ ਬੇਅਦਬੀ ਕੀਤੀ, ਨਿਰਾਦਰ ਕੀਤਾ ਹੈ। ਇਹ ਸੁਣ ਕੇ ਪਤਾ ਨੀ ਉਹ ਕਿਵੇਂ ਉੱਥੇ ਚੱਲ ਕੇ ਆ ਪਹੁੰਚੇ ਹਨ।
ਸ੍ਰੀ ਨਾਨਕ ਕੀ ਦੀਰਘ ਗਾਦੀ, ਕਿਸ ਪਰ ਫਿਰਿਓ ਜਿਨੋਂ ਬਦਸ਼ਾ ਦੇ।
ਗੁਰੂ ਨਾਨਕ ਸਾਹਿਬ ਦੀ ਜਿਹੜੀ ਬੜੀ ਵੱਡੀ ਗੱਦੀ ਹੈ, ਉਸ ਗੱਦੀ ਦੇ ਉੱਤੇ ਉਹ ਗੁਰੂ ਜੀ ਬਿਰਾਜਮਾਨ ਨੇ, ਔਰ ਉਹਨਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ। گرو نانک دی دیرگ وڈی گدی دے اتے او سوار نے تے او دے تے او بیٹھ دے نے جنہ دے اندر بڑی شادی بڑا آنند تے خوشی ہے
کچھ چمو ہے تن کے سنگ
انہاں دے نال کچھ فوجاں بھی آئیاں نے او کلے نہیں آئے انہاں دے نال انہاں دے سور ویر بہادر سپاہی سورمے بھی آئے ہن
چنچل بلی اروڈ ترنگ
چنچل بلی گھوڑیاں دے اتے سوار ہو کے فوجاں آئیاں ہن
ہم نے حیرت ہردے بیچاری ارے او نجہ انو اگارے
اسی جدوں ویکھیا کہ انہاں دے سامنے ساڈے کولوں نہیں اڑیا جانا جدو اسی ویکھیا بھی اے تاں بڑے بلی نے بڑے بلوان نے شستر دھاری نے سورمے نے ساڈے کول انہاں دے سامنے اڑیا نہیں جانا انہاں دے سامنے ساڈے کول رکیا نہیں جانا
اپر چکرورتی ہوئے راجا لاکھوں سینا ویر سماجا
اسی اس جگہ تو چھڈ کے اس جگہ تو دوڑ کے ایتھے آ گئے اے گورکھ ناتھ جی اے تاں گرو جی سی تاں سی آ گئے ہاں جی انہاں دی تھاں تے پاویں کوئی ہندوستان دا راجہ ہی نہ ہوندا چکرورتی راجہ ہوندا چکرورتی بادشاہ ہوندا اودے نال لکھاں دی گنتی چ فوج ہوندی
اپنی سدھا کو بل پائے جس کو بھی ہم لے ہرائے
وڈے تو وڈے چکرورتی راجے نو اسی اپنیاں سدھیاں دے بل نال ہرا دینا سی اپنی عظمت نال اپنی کرامات نال ہرا دینا سی پویں کوئی وڈے تو وڈا چکرورتی راجہ ہوندا
اے تو ایکل ہی بلوان جن کی عظمت بدد جان
گرو نو کون جتے تا کلے ہی بڑے بلوان نے گرو ہرگوبند صاحب چکرورتی راجہ ہوندا تے اونوں اسی جیت لیندے اپنی کرامات نال پر اے تاں اکلے ہی بڑے بلوان نے بڑے عظمتی کراماتی نے انہاں نوں بھلا کون جیت سکدا سی انہاں دے سامنے بھلا کون اڑ سکدا سی جنہاں دیاں عظمتاں کراماتاں سارے جگت وچ پرگٹ ہن
ہوئے نہ اسم کو گیلے من باچت گن سنکت دے
اسیں ڈر کے دوڑے آں اتھوں کہ کتے ایسا نہ ہوئے کہ گرو ہرگوبند صاحب جی سانوں پھڑ لین سانو پھڑ کے سنگل مار دین قیدی بنا دین بیڑیاں پا کے پھر اپنی من مرضی دے نال سانو سزا دیندے تاڑنا دیندے
چل دل جریو لکھے اپرا دے ات بادا بو نر لے باندے
کیونکہ وہ سانو اپرادھی سمجھ دینے کیونکہ اسی پپل دا درخت ساڑے ہے پپل دا درخت ساڑن کر کے وہ سانو اپرادھی سمجھ دینے تے انہاں نے سانو پکڑ کے بڑی بادا دینی سی بڑے بھاری تسیحے دینے سی دکھ دینے سن اس کر کے اسی تاں ڈردے مارے اتھوں دوڑ کے آ گئے انہاں دے سامنے مقابلہ نہیں کر سکے
تراس پائے ہم سدھت آئے گرجت کرو جتا من بائے
تانو سارے سدھا نو خبر دین واسطے آئے ہیں کہ گرو ہرگوبند صاحب آ گئے نے انہاں نے اس جگہ دے اتے آ کے قبضہ کر لیا ہونے سارے سدھا دی عزت دی گل آن بنی اس کر کے تانو خبر دین آیا کہ تسی ہن کوئی اپا کرو کوئی یتن کرو گورکھ ناتھ جی دے سمیت او بھی بیٹھا سی گورکھ ناتھ اتھے کہندے انہاں دے سمیت گرو دے سمیت تسی ہن سارے رل کے کوئی ادم کرو گرو ہرگوبند صاحب دا بندوبست کرو
سب سدن گورکھ دش دیکھا جس کی آیت بکھے اشیکا
جدو انہاں سدھا نے آ کے ساری گل وارتا لاپ دسی جنے اتھے سدھ بیٹھے سی یوگی بیٹھے سن وہ سارے گورکھ ناتھ ول ویکھن لگے گورکھ ناتھ دی آگیا چ سارے چل دے سی سارے گورکھ ناتھ دا حکم مندے سی گورکھ ناتھ گرو جو سی انہاں دا انہاں سارے سدھا نے اپنے گرو گورکھ ناتھ ول ویکھیا اے ساری گل بات سن کے
سب کے من کی گورکھ جانی سلر دے بولے او بربانے
سارے سدھا دے من دی جان کے گورکھ ناتھ بولیا گورکھ ناتھ جی بولے سرل ردا کر کے گورکھ ناتھ دے اندر کوئی ویر بھاو نہیں سی گرو صاحب پرتی انہیں مہما ویکھ لئی سی گرو نانک صاحب دی او جان چکا سی اپنا سرل ہردا کر کے سرل چت کر کے گورکھ ناتھ بولیا کہن لگا
شری نانک سنگ میل سہیلا پیو جب سدھ گل سو اکیلا
کہن لگے گورکھ ناتھ جی کہندے سدھو تانوں ساریاں نوں اس گل دا پتہ ہے ਕਿ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਜਦੋਂ ਸਾਡਾ ਮੇਲ ਹੋਇਆ ਸੀ, ਬੜਾ ਸੁਖ ਦਾ ਹੀ ਮੇਲ ਸੀ, ਸੁਹੇਲਾ ਉਹਨਾਂ ਨਾਲ ਮਿਲਣਾ, ਉਹਨਾਂ ਦੇ ਦਰਸ਼ਨ ਕਰਨੇ ਸਾਡੇ ਲਈ ਸੁਖ ਦਾ ਹੀ ਲਾਹੇਵੰਦ ਹੋਏ ਨੇ। ਜਦੋਂ ਉਹਨਾਂ ਨਾਲ ਸਾਡਾ ਮੇਲ ਹੋਇਆ ਸੀ, ਅਸੀਂ ਕਿੰਨੇ ਸੀ? ਉਹ ਕੱਲੇ ਸਨ, ਅਸੀਂ ਗਿਣਤੀ ਵਿਚ ਕਿੰਨੇ ਹੀ ਸੀ, 84 ਸਿੱਧ ਸੀ, ਪਰ ਗੁਰੂ ਨਾਨਕ ਸਾਹਿਬ ਜੀ ਸਾਡੇ ਨਾਲ ਜਦੋਂ ਮਿਲੇ ਤੇ ਉਹ ਇਕੱਲੇ ਸਨ।
ਜਿਨਕੇ ਮਨ ਮੈਂ ਮਾਨ ਮਹਾਨਾ ਸਭ ਮਿਲ ਮਹਾਬਾਦ ਕੋ ਠਾਨਾ।
ਉਸ ਸਮੇਂ ਜਿਹੜੇ ਜਿਹੜੇ ਸਿੱਧ ਦੇ ਅੰਦਰ ਮਾਣ ਸੀ, ਜਿਹੜੇ ਜਿਹੜੇ ਸਿੱਧ ਦੇ ਅੰਦਰ ਹੰਕਾਰ ਸੀ, ਉਹ ਸਾਰੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਨੇ ਜਾ ਕੇ ਵਾਦ ਕੀਤਾ, ਗੁਰੂ ਨਾਨਕ ਸਾਹਿਬ ਨਾਲ ਜਾ ਕੇ ਉਨ੍ਹਾਂ ਨੇ ਚਰਚਾ ਕੀਤੀ। ਜਿਨ੍ਹਾਂ ਸਿੱਧਾਂ ਨੂੰ ਆਪਣਾ ਮਾਣ ਸੀ ਨਾ ਆਪਣੀਆਂ ਸਿੱਧੀਆਂ ਤੇ, ਭੰਗਰ ਨਾਥ ਵਰਗਿਆਂ ਨੂੰ, ਚਰਪਟ ਨਾਥ ਵਰਗਿਆਂ ਨੂੰ ਬੜਾ ਮਾਣ ਸੀ। ਗੋਰਖ ਨਾਥ ਦੱਸ ਰਿਹਾ, ਕਹਿੰਦੇ ਜਿਹੜੇ ਜਿਹੜੇ ਸਿੱਧਾਂ ਨੂੰ ਮਾਣ ਸੀ ਉਸ ਸਮੇਂ, ਉਨ੍ਹਾਂ ਨੇ ਜਾ ਕੇ ਗੁਰੂ ਨਾਨਕ ਸਾਹਿਬ ਨਾਲ ਵਾਦ ਵਿਵਾਦ ਕੀਤਾ, ਉਨ੍ਹਾਂ ਦੇ ਨਾਲ ਜਾ ਕੇ ਚਰਚਾ ਕੀਤੀ।
ਅਜ਼ਮਤ ਜੁੱਤ ਚਰਚਾ ਕਰ ਹਾਰੇ, ਬਾਰ ਬਾਰ ਅਭਿਮਾਨੀ ਉਤਾਰੇ।
ਆਪਣੀਆਂ ਕਰਾਮਾਤਾਂ ਅਜ਼ਮਤਾਂ ਦੇ ਸਹਿਤ ਹੋ ਕੇ ਉਨ੍ਹਾਂ ਨਾਲ ਬੜੀ ਚਰਚਾ ਕੀਤੀ ਸਿੱਧਾਂ ਨੇ, ਯੋਗੀਆਂ ਨੇ। ਜਿੰਨੀਆਂ ਕਿਸੇ ਕੋਲ ਅਜ਼ਮਤਾਂ ਸੀ, ਆਪਣੀਆਂ ਅਜ਼ਮਤਾਂ ਦਾ ਜ਼ੋਰ ਵੀ ਲਾਇਆ, ਬੁੱਧੀ ਦਾ ਵੀ ਜ਼ੋਰ ਲਾਇਆ, ਬੜੀ ਚਰਚਾ ਕੀਤੀ ਗੁਰੂ ਨਾਨਕ ਸਾਹਿਬ ਨਾਲ, ਪਰ ਬਾਰ ਬਾਰ ਉਨ੍ਹਾਂ ਨਾਲ ਚਰਚਾ ਕਰਕੇ ਸਿੱਧ ਬਾਰ ਬਾਰ ਹਾਰਦੇ ਹੀ ਰਹੇ, ਬਾਰ ਬਾਰ ਸਿੱਧ ਗੁਰੂ ਨਾਨਕ ਸਾਹਿਬ ਤੋਂ ਹਾਰਦੇ ਰਹੇ ਨੇ।
ਭੰਗਰ ਨਾਥ ਅਰੇ ਉਹ ਨੈ ਮਾਨਾ ਮਾਰ ਖਾਏ ਕਰ ਬੰਧਨ ਠਾਨਾ।
ਵੇਖੋ ਆ ਬੈਠਾ ਭੰਗਰ ਨਾਥ, ਇਹਨੂੰ ਪੁੱਛ ਲੋ, ਇਹ ਨੀ ਸੀ ਮੰਨਦਾ, ਇਹ ਬੜਾ ਅੜਿਆ ਗੁਰੂ ਨਾਨਕ ਸਾਹਿਬ ਦੇ ਨਾਲ, ਇਹਨੇ ਜਾ ਕੇ ਬੜੇ ਅੜਾਉਣੀ ਡਾਹੀ, ਇਹਨੇ ਆਪਣੀਆਂ ਕਰਾਮਾਤਾਂ ਵੀ ਵਿਖਾਈਆਂ, ਸ਼ਬਦ ਦੀ ਚਰਚਾ ਵੀ ਕੀਤੀ, ਆਖਰਕਾਰ ਗੁਰੂ ਨਾਨਕ ਸਾਹਿਬ ਕੋਲੋਂ ਮਾਰ ਖਾ ਕੇ ਫਿਰ ਉਨ੍ਹਾਂ ਨੂੰ ਇਹਨੇ ਸੀਸ ਝੁਕਾਇਆ। ਜਦੋਂ ਗੁਰੂ ਨਾਨਕ ਸਾਹਿਬ ਕੋਲੋਂ ਇਹਨੇ ਮਾਰ ਖਾਧੀ ਤੇ ਫਿਰ ਮਾਰ ਖਾ ਕੇ ਇਹਨੇ ਵੰਦਨਾ ਕੀਤੀ, ਪਹਿਲਾਂ ਇਹ ਵੀ ਨਹੀਂ ਸੀ ਮੰਨਦਾ, ਭੰਗਰ ਨਾਥ ਵੀ ਨਹੀਂ ਸੀ ਮੰਨਦਾ।
ਸਿੱਧ ਗੋਸ਼ਟ ਕਰ ਸਭੇ ਰਖਾਏ, ਸਗਰੇ ਸਿੱਧਨ ਸੀਤ ਨਿਵਾਏ।
ਸਿੱਧ ਸਨ ਸਾਰੇ ਗੋਸ਼ਟ ਕਰਕੇ ਖੁਸ਼ ਹੋਏ ਗੁਰੂ ਨਾਨਕ ਸਾਹਿਬ ਨਾਲ, ਤੇ ਸਾਰੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਅੱਗੇ ਸੀਸ ਝੁਕਾ ਦਿੱਤਾ, ਉਨ੍ਹਾਂ ਦੀ ਈਨ ਮੰਨ ਲਈ, ਉਨ੍ਹਾਂ ਦੀ ਗੱਲ ਮੰਨ ਕੇ ਸਭ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਆਪਣੇ ਸੀਸ ਝੁਕਾਏ ਸਨ।
ਸੁਣ ਭੰਗਰ ਕ੍ਰੋਧੀ ਔਰ ਭਾਰਾ, ਮੈਂ ਗੋਰਖ ਤੋਂ ਬਾਕ ਸਾਰਾ।
ਲਾਗੇ ਭੰਗਰ ਨਾਥ ਬੈਠਾ ਸੀ, ਜਦੋਂ ਗੋਰਖ ਨਾਥ ਨੇ ਕਿਹਾ ਨਾ, ਇਹ ਭੰਗਰ ਨਾਥ ਵੀ ਝੁਕ ਗਿਆ ਸੀ ਗੁਰੂ ਨਾਨਕ ਸਾਹਿਬ ਅੱਗੇ, ਤੇ ਭੰਗਰ ਦੇ ਮਨ ਦਾ ਮਾਣ ਨਹੀਂ ਸੀ ਖਤਮ ਹੋਇਆ, ਹੰਕਾਰ ਹਲੇ ਵੀ ਸੀ ਅੰਦਰ, ਗੁੱਸੇ ਵਿਚ ਆਇਆ ਭੰਗਰ ਨਾਥ, ਗੁੱਸੇ ਵਿਚ ਆ ਕੇ ਬੋਲਿਆ, ਇਹਦੇ ਕੋਲੋਂ ਗੋਰਖ ਨਾਥ ਦੇ ਜਿਹੜੇ ਬੋਲ ਸੀ ਉਹ ਸਹਾਰੇ ਨਹੀਂ ਗਏ।
ਕਹਿਤ ਪਇਓ ਸੋ ਗ੍ਰਸਤ ਮਝਾਰੇ, ਯੋਗ ਸਾਧਨਾ ਬ੍ਰਿਕਤ ਹਮਾਰੇ।
ਅਸੀਂ ਉਨ੍ਹਾਂ ਨਾਲ ਉੱਤਮ, ਉਹ ਤਾਂ ਗ੍ਰਿਸ਼ਤੀ ਸੀ ਗੁਰੂ ਨਾਨਕ ਸਾਹਿਬ, ਉਹ ਤਾਂ ਗ੍ਰਿਸ਼ਤ ਆਸ਼ਰਮ ਦੇ ਵਿਚ ਸੀ, ਗ੍ਰਿਸ਼ਤੀ ਜਿਹੜੇ ਨੇ ਸਾਡੇ ਵਿਰਕਤਾ ਤੋਂ ਨੀਵੇਂ ਹੁੰਦੇ ਨੇ, ਉਹ ਗ੍ਰਿਸ਼ਤੀ ਸਨ, ਤੇ ਸਾਡਾ ਜਿਹੜਾ ਮਤ ਹੈ ਉਹ ਵਿਰਕਤਾਂ ਦਾ ਹੈ, ਸਾਡਾ ਜਿਹੜਾ ਮਤ ਹੈ ਉਹ ਸੰਨਿਆਸੀਆਂ ਦਾ ਹੈ, ਸਾਡਾ ਜਿਹੜਾ ਮਤ ਹੈ ਉਹ ਗ੍ਰਿਸ਼ਤ ਆਸ਼ਰਮ ਨੂੰ ਤਿਆਗਣ ਦਾ ਹੈ।
ਅਸਮੰਜਸ ਅਸਰੀਤ ਚਲਾਈ, ਜਿਸ ਕੋ ਗੁਰ ਕੈ ਗਰੀਬ ਨਿਵਾਏ।
ਅਣਬਣੀ ਦੀ ਜਿਹੜੀ ਰੀਤ ਆ ਸਮੰਜਸ ਵਾਲੀ, ਉਹ ਸੰਸਾਰ ਚ ਚਲਾਈ, ਨਾਲੇ ਗ੍ਰਿਸ਼ਤੀ ਸੀ, ਨਾਲੇ ਆਪਣੇ ਆਪ ਨੂੰ ਗੁਰੂ ਵੀ ਕਹੋਂਦੇ, ਗ੍ਰਿਸ਼ਤੀ ਗੁਰੂ ਥੋੜੀ ਹੋ ਸਕਦਾ, ਉਹ ਨਾਲੇ ਗ੍ਰਿਸ਼ਤੀ ਵੀ ਸਨ, ਤੇ ਨਾਲੇ ਉਨ੍ਹਾਂ ਨੇ ਅਸਮੰਜਸ ਰੀਤ ਚਲਾ ਕੇ ਆਪਣੇ ਆਪ ਨੂੰ ਜਗਤ ਵਿਚ ਗੁਰੂ ਕਹਾਇਆ, ਤੇ ਬਹੁਤ ਸਾਰੇ ਲੋਕ ਤੁਹਾਡੇ ਸਿੱਧਾਂ ਦੇ ਸਮੇਤ ਉਨ੍ਹਾਂ ਅੱਗੇ ਆਪਣਾ ਸੀਸ ਨਿਭਾਉਂਦੇ ਸਨ।
ਤਿੰਨ ਕੋ ਪਿੱਖ ਰੁਕ ਬੰਧਨ ਅੰਧਾਰੇ, ਨਾ ਤਾਂ ਭੰਗਰ ਕਿਸ ਨਿਵੇ ਅਗਾਰੇ।
ਤੁਸੀਂ ਸਾਰੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਸੀ, ਸੀਸ ਝੁਕਾਇਆ ਸੀ, ਤੇ ਤੁਹਾਨੂੰ ਵੇਖ ਕੇ ਮੈਂ ਵੀ ਮੱਥਾ ਟੇਕ ਦਿੱਤਾ ਸੀ, ਤੇ ਨਹੀਂ ਤਾਂ ਮੈਂ ਕਿਸੇ ਅੱਗੇ ਸੀਸ ਝੁਕਾਨਾ? ਮੈਂ ਭੰਗਰ ਨਾਥ ਕਦੇ ਕਿਸੇ ਅੱਗੇ ਆਪਣਾ ਸਿਰ ਝੁਕਾ ਸਕਦਾ ਸੀ? ਉਹ ਗੱਲ ਭੁੱਲ ਗਈ ਜਦੋਂ ਖੜਾਮ ਪੈਂਦੀ ਸੀ ਜ਼ੋਰ ਨਾਲ ਸਿਰ ਤੇ ਠਾ ਦੇ ਕੇ, ਤੇ ਦੌੜ ਕੇ ਆਇਆ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬਖਸ਼ ਲੋ। ਕਹਿੰਦਾ ਮੈਂ ਤਾਂ ਤੁਹਾਨੂੰ ਵੇਖ ਕੇ ਮੱਥਾ ਟੇਕ ਦਿੱਤਾ, ਵੀ ਸਾਰੇ ਸਿੱਧਾਂ ਨੇ ਟੇਕਿਆ, ਜੇ ਮੈਂ ਨਾ ਟੇਕਿਆ ਤੇ ਆਖਣਗੇ ਵੀ ਇਹ ਆਪਣੀ ਵੱਖਰੀ ਆਕੜ ਰੱਖਦਾ, ਨਹੀਂ ਤਾਂ ਭੰਗਰ ਨਾਥ ਇਹ ਕਦੇ ਕਿਸੇ ਅੱਗੇ ਨੀ ਝੁਕਿਆ, ਇਹ ਕਦੇ ਅੱਗੇ ਕਿਸੇ ਅੱਗੇ ਇਹਨੇ ਮੱਥਾ ਨੀ ਟੇਕਿਆ।
ਬੋਲੀ ਓ ਮੰਗਲ ਨਾਥ ਸੁਜਾਨਾ,
ਜਦੋਂ ਭੰਗਰ ਨਾਥ ਇਹ ਗੱਲ ਬੋਲਿਆ ਨਾ ਤੇ ਲਾਗੇ ਮੰਗਲ ਨਾਥ ਜੀ ਬੈਠੇ ਸੀ। ਇਹ ਬੜਾ ਭਲਾ ਪੁਰਖ ਸੀ ਮੰਗਲ ਨਾਥ, ਇਹ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ ਸੀ, ਇਹਨੇ ਗੁਰੂ ਨਾਨਕ ਸਾਹਿਬ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਕੀਤਾ ਸੀ। ਮੰਗਲ ਨਾਥ ਕੋਲੋਂ ਬੋਲਿਆ ਭੰਗਰ ਨਾਥ ਦੀ ਗੱਲ ਸੁਣ ਕੇ,
ਸਭ ਮੈਂ ਓਜ ਕਰੇ ਜੋ ਬਖਾਨਾ।
ਉਹ ਭੰਗਰ ਨਾਥ, ਅੱਜ ਬੜੀ ਤਾਕਤ ਆ ਗਈ ਹੈ ਤੇਰੇ ਚ, ਅੱਜ ਬੜੀ ਜਾਨ ਬੜੀ ਕਰਾਮਾਤ ਸ਼ਕਤੀ ਆ ਗਈ ਹੈ, ਅੱਜ ਬੜੇ ਹੰਕਾਰ ਨਾਲ ਸਾਰਿਆਂ ਵਿਚ ਬੋਲ ਰਿਹਾ।
ਜਿਸ ਕੋ ਉਚਿਤ ਸੁਕਰ ਦਿਖ ਰਾਵੈ, ਬਿਨਾ ਕਹੇ ਦੀਰਘ ਜਸ ਪਾਵੈ।
ਆਪਣਾ ਓਜ ਵਿਖਾ ਰਿਹਾ, ਆਪਣੀ ਤਾਕਤ ਵਿਖਾ ਰਿਹਾ, ਏਦਾਂ ਕਹਿਣ ਦੇ ਨਾਲ ਤਾਕਤ ਨੀ ਵਿਖਾਈ ਜਾਂਦੀ, ਤਾਕਤ ਤਾਂ ਵਿਖਾਣੀ ਪੈਂਦੀ ਹੈ, ਤਾਂ ਪਤਾ ਲੱਗਦਾ ਵੀ ਇਹਦੇ ਚ ਤਾਕਤ ਹੈ। ਤੂੰ ਬੋਲ ਕੇ ਕਹੀ ਜਾ ਰਿਹਾ ਵੀ ਮੇਰੇ ਚ ਤਾਕਤ ਹੈ, ਮੇਰੇ ਚ ਅਜ਼ਮਤ ਹੈ, ਤੇਰੀ ਅਜ਼ਮਤ ਤਾਂ ਮੰਨੀ ਜਾਏਗੀ ਜੇ ਤੂੰ ਆਪਣੀ ਅਜ਼ਮਤ ਕਰਕੇ ਵਿਖਾਵੇਂ। ਬਿਨਾਂ ਕਹੇ ਤੂੰ ਸੰਸਾਰ ਵਿਚ ਆਪਣਾ ਦੀਰਘ ਜਸ ਪਾਉਣਾ ਚਾਹੁੰਦਾ ਹੈ।
ਬੋਲਿਓ ਪਰਥਰ ਰਹਿ ਏ ਕਾਲ, ਹੋਰਾ ਪੱਕ ਪਰਿਓ ਹਮਾਲ।
ਲਾਗੇ ਪਰਥਰੀ ਜੀ ਬੈਠੇ ਸੀ, ਉਹ ਬੋਲੇ ਕਹਿੰਦੇ ਭਾਈ ਇਹ ਜਿਹੜਾ ਕੱਲ ਦੀ ਗੱਲ ਹੈ, ਕੱਲ ਇਹ ਹੌਲਾ ਹੋਇਆ ਸੀ। ਗੁਰੂ ਨਾਨਕ ਸਾਹਿਬ ਅੱਗੇ ਵੀ ਇਹਨੇ ਬੜਾ ਹੰਕਾਰ ਕੀਤਾ ਸੀ, ਬੜੀ ਹਉਮੈ ਧਾਰਨ ਕੀਤੀ ਸੀ, ਇਹ ਕੱਲ ਵੀ ਹੌਲਾ ਪਿਆ ਸੀ, ਅੱਜ ਤੇ ਗੁਰੂ ਹਰਗੋਬਿੰਦ ਸਾਹਿਬ ਨਾਲ ਮੱਥਾ ਲਾਏਗਾ ਤੇ ਅੱਜ ਵੀ ਇਹਨੂੰ ਹੌਲਾ ਹੀ ਪੈਣਾ ਪਵੇਗਾ।
ਆਪ ਗੁਰੂ ਨਾਨਕ ਦੀ ਨਾਹੀ, ਥਾਲ ਛੜਾਓ ਅਬ ਤੇ ਪਾਏ।
ਵੀ ਏਦਾਂ ਗੱਲਾਂ ਕਰਨ ਨਾਲ ਗੱਲ ਨੀ ਬਣਨੀ। ਭੰਗਰ ਨਾਥ, ਜੇ ਤੇਰੇ ਚ ਅਜ਼ਮਤ ਹੈ ਨਾ, ਤੇਰੇ ਚ ਸ਼ਕਤੀ ਹੈ, ਅੱਜ ਗੁਰੂ ਨਾਨਕ ਸਾਹਿਬ ਆਪ ਵੀ ਕੋਈ ਨੀ ਉੱਥੇ। ਚਲੋ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਸੀ, ਅੱਜ ਉਹ ਵੀ ਕੋਈ ਨੀ ਉੱਥੇ, ਤੇ ਜੇ ਤੇਰੇ ਕੋਲ ਸ਼ਕਤੀ ਹੈ, ਅਜ਼ਮਤ ਹੈ, ਤੇ ਜਾ ਉੱਥੇ ਜਾ ਕੇ ਉਹ ਜਗ੍ਹਾ ਜਾ ਕੇ ਛੁਡਾ ਲੈ, ਜਿਹੜੀ ਨਾਨਕ ਮਤੇ ਵਾਲੀ ਥਾਂ ਹੈ ਉਹ ਜਾ ਕੇ ਛੁਡਾ ਲੈ।
ਜੰਗਰ ਆਦਕ ਮਾਨੀ ਜੇ, ਸਭ ਨੇ ਕਿਹਾ ਕਿਉਂ ਨਾਮ ਲੈ।
ਪਰਥਰੀ ਜੀ ਨੇ ਗੱਲ ਕਹੀ, ਮੰਗਲ ਨਾਥ ਨੇ ਕਹੀ, ਤੇ ਲਾਗੇ ਇੱਕ ਝੰਗਰ ਨਾਥ ਬੈਠਾ ਸੀ। ਭੰਗਰ ਨਾਥ, ਝੰਗਰ ਨਾਥ, ਚਰਪਟ ਨਾਥ, ਇਹ ਹੰਕਾਰੀ ਸਿੱਧ ਸੀ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਾਣਦੇ ਹੋਏ ਵੀ ਅਣਜਾਣ ਬਣ ਕੇ ਰਹਿੰਦੇ ਸੀ। ਝੰਗਰ ਨਾਥ ਕੋਲੋਂ ਬੋਲਿਆ, ਕਹਿੰਦਾ ਕੋਈ ਨੀ ਭਰਥਰੀ ਜੀ, ਅਸੀਂ ਕਿਹੜਾ ਹਾਰ ਗਏ ਆ, ਅਸੀਂ ਜ਼ਰੂਰ ਜਾ ਕੇ ਜਗ੍ਹਾ ਛੁਡਾਵਾਂਗੇ। ਅੱਜ ਕਿਹੜਾ ਗੁਰੂ ਨਾਨਕ ਸਾਹਿਬ ਉੱਥੇ ਬੈਠੇ ਨੇ, ਉਦੋਂ ਤਾਂ ਉਹ ਸਨ, ਹੁਣ ਕਿਹੜਾ ਉਹ ਹੈਣ ਉੱਥੇ, ਉਹ ਜਗ੍ਹਾ ਅਸੀਂ ਜਾ ਕੇ ਜ਼ਰੂਰ ਛੁਡਾਵਾਂਗੇ, ਅਸੀਂ ਕਿਹੜਾ ਹਾਰ ਮੰਨਦੇ ਆ।
ਗੋਲਕ ਹੱਸਿਓ ਜਾਣੇ ਅੰਕਾਰੇ,
ਜਦੋਂ ਝੰਗਰ ਨਾਥ ਨੇ ਗੱਲ ਕਹੀ ਤੇ ਲਾਗੇ ਗੋਰਖ ਨਾਥ ਬੈਠਾ ਸੀ, ਇਹਨਾਂ ਦਾ ਗੁਰੂ ਹੱਸ ਪਿਆ। ਉਹ ਹੱਸ ਪਿਆ ਇਹਨਾਂ ਦੀ ਹਾਲਤ ਵੇਖ ਕੇ ਕਿ ਹੰਕਾਰੀ ਨੇ, ਇਹਨਾਂ ਦਾ ਹੰਕਾਰ ਗੁਰੂ ਨਾਨਕ ਸਾਹਿਬ ਨੇ ਵੀ ਤੋੜਿਆ, ਪਰ ਹਾਲੇ ਵੀ ਇਹਨਾਂ ਦਾ ਹੰਕਾਰ ਨੀ ਗਿਆ।
ਮੈਂ ਇਨ ਸੰਤਨ ਕੀ ਮਤਦਾਰੇ,
ਇਹਨਾਂ ਦੇ ਅੰਦਰ ਜਿਹੜੀ ਸੰਤਾਂ ਵਾਲੀ ਮਤ ਹੋਣੀ ਚਾਹੀਦੀ ਉਹ ਹਾਲੇ ਤੱਕ ਨੀ ਆਈ। ਸਿੱਧ ਬਣਿਆ ਨੂੰ ਸੈਂਕੜੇ ਸਾਲ ਹੋ ਚੱਲੇ ਨੇ, ਇਹਨਾਂ ਨੂੰ ਯੋਗ ਕਮਾਉਂਦੇ ਨੇ, ਸਾਧਨਾ ਕਰਦੇ ਨੇ, ਪਰ ਸੰਤਾਂ ਵਾਲਾ ਜਿਹੜਾ ਮਤ ਹੈ, ਨਿਰਹੰਕਾਰ ਹੋਣ ਵਾਲਾ, ਉਹ ਇਹਨਾਂ ਦੇ ਵਿਚ ਹਾਲੇ ਤੱਕ ਨਹੀਂ ਆਇਆ।
ਜਿਵੇਂ ਜਗ ਮੈਂ ਪੱਖ ਬਾਗ ਅੰਕਾਰਾ,
ਜਿਵੇਂ ਜਗਤ ਦੇ ਵਿਚ ਪੱਖ ਬਾਗ ਹੁੰਦਾ ਨਾ, ਹੰਕਾਰ ਹੁੰਦਾ।
ਸਗਰੋ ਬੰਦਿਓ ਨਾ ਤਜੇ ਵਿਕਾਰਾ,
ਪੱਖਵਾਦ ਤੇ ਹੰਕਾਰ ਇਹਨਾਂ ਨੇ ਧਾਰਨ ਕੀਤਾ ਹੋਇਆ, ਉਹ ਵਿਕਾਰ ਹਾਲੇ ਤੱਕ ਵੀ ਇਹਨਾਂ ਸਿੱਧਾਂ ਨੇ, ਸਾਰੇ ਸਿੱਧ ਨੇ, ਵਿਚੋਂ ਭਲੇ ਵੀ ਸੀ, ਮੰਗਲ ਨਾਥ ਵਰਗੇ, ਪਰਸਰੀ ਨਾਥ ਵਰਗੇ, ਗੋਪੀ ਨਾਥ ਵਰਗੇ, ਇਹ ਜਿਹੜੇ ਹੰਕਾਰੀ ਸੀ ਉਹਨਾਂ ਬਾਬਤ ਗੋਰਖ ਨਾਥ ਸੋਚ ਰਿਹਾ, ਇਹਨਾਂ ਨੇ ਹਾਲੇ ਤੱਕ ਆਪਣੇ ਅੰਦਰੋਂ ਵਿਕਾਰ ਨਹੀਂ ਛੱਡੇ।
ਮਾਨ ਹਾਨ ਬੋ ਭਏ ਅਗਾਰੀ, ਹੋਏ ਲੱਜਤ ਅਬ ਸੰਕਟ ਭਾਰੇ।
ਪਹਿਲਾਂ ਵੀ ਬੜੀ ਮਾਨ ਹਾਨੀ ਹੋਈ ਹੈ, ਪਹਿਲਾਂ ਵੀ ਇਹਨਾਂ ਦੀ ਮਾਨ ਹਾਨੀ ਹੋਈ ਆ, ਹੁਣ ਵੀ ਇਹ ਲੱਜਤ ਹੋਣਗੇ, ਹੁਣ ਵੀ ਇਹਨਾਂ ਨੂੰ ਸ਼ਰਮਿੰਦਾ ਹੋਣਾ ਪਵੇਗਾ।
ਕਰੋ ਹੋਏ ਗੁਣ ਦੁਖਨ ਜਾਏ, ਇਮਲਕ ਪਾਖਤ ਪਯੋਰ ਜਾਏ।
ਚਲੋ ਜੇ ਹੁਣ ਵੀ ਲੱਜਤ ਹੋਣਗੇ, ਫਿਰ ਵੀ ਨਾ ਤੇ ਉਪਕਾਰ ਹੀ ਹੋਵੇਗਾ ਗੁਰੂ ਦਾ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਜਦੋਂ ਇਹ ਲੱਜਤ ਹੋਣਗੇ ਨਾ, ਤੇ ਗੁਰੂ ਦਾ ਇਹਨਾਂ ਤੇ ਉਪਕਾਰ ਹੋਵੇਗਾ। ਹੋ ਸਕਦਾ ਜਿਹੜਾ ਹੰਕਾਰ ਇਹਨਾਂ ਦਾ ਪਹਿਲਾਂ ਨਿਮਿਟਿਆ, ਹੁਣ ਹੀ ਮਿਟ ਜਾਏ। ਇਸ ਕਰਕੇ ਗੋਰਖ ਨਾਥ ਨੇ ਆਖਿਆ ਵੀ ਇਹਨਾਂ ਨੂੰ ਭੇਜਣਾ ਚਾਹੀਦਾ, ਇੱਕ ਵਾਰੀ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਇਹਨਾਂ ਨੂੰ ਭੇਜਣਾ ਚਾਹੀਦਾ। ਇਹ ਸਮਝ ਕੇ, ਜਾਣ ਕੇ ਗੋਰਖ ਨਾਥ ਨੇ ਇਹਨਾਂ ਭੰਗਰ ਨਾਥ ਨੂੰ ਝੰਗਰ ਨਾਥ ਨੂੰ ਆਗਿਆ ਦੇ ਦਿੱਤੀ
ਜੇ ਥਲ ਜਾਏ ਛੁਡਾਵੋ ਆਜ ਸਭ ਸਿੱਧ ਕੋ ਸੁਧਰੈ ਕਾਜ।
ਗੁਰੂ ਨਾਥ ਨੇ ਆਖਿਆ ਜਾਓ ਭੰਗਰ ਨਾਥ ਜੀ ਜਾਓ ਆਪਣੇ ਨਾਲ ਆਪਣੇ ਸਾਥੀਆਂ ਨੂੰ ਲੈ ਜਾਓ ਜੇ ਉਹ ਜਗ੍ਹਾ ਤੁਹਾਡੇ ਕੋਲੋਂ ਅੱਜ ਛੁਡਾਈ ਜਾਂਦੀ ਤਾਂ ਛੁਡਾ ਲਓ ਕਿਉਂਕਿ ਜੇ ਤੁਸੀਂ ਉਹ ਜਗ੍ਹਾ ਛੁਡਾ ਲਵੋਗੇ ਤੇ ਸਾਰੇ ਸਿੱਧਾਂ ਦੀ ਇੱਜ਼ਤ ਰਹਿ ਜਾਏਗੀ ਸਾਰੇ ਸਿੱਧਾਂ ਦਾ ਨਾਂ ਸੰਸਾਰ ਵਿਚ ਰਹਿ ਜਾਏਗਾ।
ਬ੍ਰਿੰਦ ਮੈਂ ਬੋਲਦੇ ਆਏ ਆਛੀ ਬਾਤ ਕਰੋ ਤੈ ਸਾਏ।
ਸਾਰਿਆਂ ਵਿਚ ਬੜੀ ਵਡਿਆਈ ਵਧੇਗੀ ਸਾਰਿਆਂ ਦੇ ਵਿਚ ਸਾਡੀ ਸਿੱਧਾਂ ਦੀ ਵਡਿਆਈ ਹੋਵੇਗੀ ਇਹ ਤਾਂ ਬੜੀ ਚੰਗੀ ਗੱਲ ਹੈ ਜੇ ਤੁਸੀਂ ਉਹ ਜਗ੍ਹਾ ਛੁਡਾ ਲੈਂਦੇ ਹੋ ਜਾਓ ਜਾ ਕੇ ਉਹ ਜਗ੍ਹਾ ਜੇ ਤੁਸੀਂ ਛੁਡਾ ਸਕਦੇ ਹੋ ਤਾਂ ਛੁਡਾਓ।
ਬਚ ਗੋਰਖ ਕੇ ਨਿਜ ਅਨਸਾਰੇ ਸੁਣ ਕਰ ਮਾਨੀ ਸਿੱਧ ਸਿਧਾਰੇ।
ਜਦੋਂ ਭੰਗਰ ਨਾਥ ਝੰਗਰ ਨਾਥ ਚਰਪਟ ਨਾਥ ਵਰਗਿਆਂ ਨੇ ਲੋਹਾਰੀਪਾ ਵਰਗਿਆਂ ਨੇ ਗੱਲਾਂ ਸੁਣੀਆਂ ਨਾ ਗੋਰਖ ਨਾਥ ਦੀ ਆਗਿਆ ਸੁਣਦੀ ਵੀ ਉਹਨੇ ਆਗਿਆ ਦੇ ਦਿੱਤੀ ਜਾਓ ਤੇ ਸੁਣ ਕੇ ਬੜੇ ਖੁਸ਼ ਹੋਏ ਕਿ ਗੋਰਖ ਨਾਥ ਨੇ ਸਾਡੇ ਪੱਖ ਦੀ ਗੱਲ ਕੀਤੀ। ਹੁਣ ਗੋਰਖ ਨਾਥ ਤਾਂ ਭੇਜ ਰਿਹਾ ਸੀ ਵੀ ਇਹਨਾਂ ਦਾ ਹੰਕਾਰ ਟੁੱਟੇਗਾ ਸ਼ਾਇਦ ਨੀਵੇਂ ਹੋ ਜਾਣ ਝੁਕ ਜਾਣ ਗੁਰੂ ਘਰ ਅੱਗੇ ਇਸ ਕਰਕੇ ਭੇਜ ਰਿਹਾ। ਕਹਿੰਦੇ ਜਿੰਨੇ ਸਿੱਧ ਸਨ ਇਹ ਬੜੀ ਛੇਤੀ ਨਾਲ ਤਿਆਰ ਹੋਏ ਚੱਲਣ ਲਈ।
ਸੁਣ ਕਰ ਮਾਨੀ ਸਿੱਧ ਸਿਧਾਰੇ
ਮਾਨੀ ਹੰਕਾਰੀ ਸਿੱਧ ਸੁਣ ਕੇ ਚੱਲ ਪਏ।
ਜਹਾਂ ਗੁਰੂ ਤੋਂ ਲੱਗਿਓ ਦੀਵਾਨ ਚੱਲ ਆਏ ਆਦੇਸ਼ ਬਖਾਨ।
ਗੁਰੂ ਹਰਗੋਬਿੰਦ ਸਾਹਿਬ ਦਾ ਦੀਵਾਨ ਸਜਿਆ ਹੋਇਆ ਸੀ ਸਿੱਧ ਆ ਗਏ ਸਤਿਗੁਰਾਂ ਦੇ ਦੀਵਾਨ ਚ ਆ ਕੇ ਇਨ੍ਹਾਂ ਨੇ ਆਦੇਸ਼ ਆਦੇਸ਼ ਕਹੀ ਹੈ ਜਿਵੇਂ ਮਿਲਦੇ ਸੀ ਆਪਸ ਵਿਚ ਦੇ ਕਹਿੰਦੇ ਸਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਆਏ ਤੇ ਸਤਿਗੁਰਾਂ ਦੇ ਦਰਬਾਰ ਚ ਆ ਕੇ ਇਨ੍ਹਾਂ ਨੇ ਆਦੇਸ਼ ਆਦੇਸ਼ ਉਚਾਰਨ ਕੀਤੀ ਹੈ।
ਸੁਣ ਬੋਲੇ ਸਤਿਗੁਰੂ ਜਗਤੇਸ਼ ਹੋਏ ਆਦੇਸ਼ ਤਿਸੈ ਆਦੇਸ਼।
ਕੋਲੋਂ ਆਦੇਸ਼ ਆਦੇਸ਼ ਸੁਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਗਤ ਦੇ ਮਾਲਕ ਸਵਾਮੀ ਜੀ ਬੋਲੇ ਕਹਿੰਦੇ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਜੇ ਆਦੇਸ਼ ਉਸ ਪਰਮੇਸ਼ਰ ਨੂੰ ਆਦੇਸ਼ ਹੈ ਨਮਸਕਾਰ ਉਸ ਪਰਮੇਸ਼ਰ ਨੂੰ ਹੈ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਇਨ੍ਹਾਂ ਸਿੱਧਾਂ ਨੂੰ।
ਗੁਰ ਸਮੀਪ ਸਲਮ ਕੋਏ ਬੈਠੇ
ਆ ਗਏ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਦੇ ਕੋਲ ਹੋ ਕੇ ਸਾਰੇ ਸਿੱਧ ਬੈਠ ਗਏ।
ਸਿਰ ਮੁੰਡ ਤੋਏ ਹੰਡੀਆਂ ਹੰਡੀਆਂ ਜੈਸੇ
ਮੁੰਨੇ ਹੋਏ ਸੀ ਇਨ੍ਹਾਂ ਦੇ। ਏਦਾਂ ਲੱਗਦਾ ਸੀ ਜਿਵੇਂ ਹਾਂਡੀਆਂ ਨੀ ਪਈਆਂ ਹੁੰਦੀਆਂ ਘੁਮਿਆਰ ਦੀ ਦੁਕਾਨ ਤੇ ਏਦਾਂ ਹਾਂਡੀਆਂ ਦੇ ਸਮਾਨ ਸਿਰ ਮੁੰਨੇ ਹੋਏ ਨਜ਼ਰ ਆਉਂਦੇ ਇਨ੍ਹਾਂ ਦੇ।
ਮੁੰਦਰਾ ਫਟਕ ਸ਼ਰਮਣ ਮੈਂ ਪਾਰੇ
ਦੇ ਵਿਚ ਮੁੰਦਰਾਂ ਪਾਈਆਂ ਫਟਕ ਕਹਿੰਦੇ ਨੇ ਬਿਲੌਰ ਦੇ ਸ਼ੀਸ਼ੇ ਨੂੰ ਕੰਨ ਪਾੜ ਕੇ ਤੇ ਕੰਨਾਂ ਦੇ ਵਿਚ ਇਨ੍ਹਾਂ ਨੇ ਮੁੰਦਰਾਂ ਪਾਈਆਂ ਹੋਈਆਂ।
ਭਸਮ ਲਗੇ ਚੋਰੀ ਤਨ ਤਾਰੇ
ਸਰੀਰ ਤੇ ਸਵਾਹ ਮਲੀ ਹੋਈ ਸਾਰੇ ਤਨ ਦੇ ਉੱਤੇ ਸਵਾਹ ਮਲ ਕੇ ਤੇ ਗਲ ਦੇ ਵਿਚ ਝੋਲੀ ਪਾਈ ਹੋਈ ਹੈ।
ਬੇਲੀ ਮੇਲੀ ਕੱਟ ਲੰਗੋਟੇ
ਬੇਲੀਆਂ ਫੜੀਆਂ ਹੋਈਆਂ ਇਨ੍ਹਾਂ ਨੇ ਤੇ ਕੱਟ ਦੇ ਨਾਲ ਲੱਕ ਦੇ ਨਾਲ ਲੰਗੋਟ ਬੱਧੇ ਹੋਏ ਨੇ।
ਅਸ ਤਨ ਵੇਖ
ਸਤਨਾਮ ਸ੍ਰੀ ਕਹਿੰਦੇ ਬੇਸ ਇਹੋ ਜਿਹਾ ਫਕੀਰਾਂ ਵਾਲਾ ਸੰਨਿਆਸੀਆਂ ਵਾਲਾ ਪਰ ਅੰਦਰ ਬਿਰਤੀ ਖੋਟੀ ਹੈ। ਅੰਦਰ ਬਿਰਤੀ ਇੱਛਾ ਉਹ ਖੋਟੀ ਬਾਹਰੋਂ ਬੇਸ ਫਕੀਰਾਂ ਦਾ ਸੰਨਿਆਸੀਆਂ ਦਾ ਸੁਭਾਅ ਮਿਲੀ ਹੋਈ ਲੰਗੋਟ ਧਾਰਨ ਕੀਤਾ ਹੋਇਆ ਝੋਲੀ ਗਲ ਚ ਪਾਈ ਹੋਈ ਸਭ ਸੰਨਿਆਸੀਆਂ ਵਾਲਾ ਵੇਖ ਵਿਰਾਗੀਆਂ ਵਾਲਾ ਬੇਸ ਪਰ ਅੰਦਰੋਂ ਇੱਛਾ ਖੋਟੀ ਹੈ। ਬਗਲੇ ਦੇ ਸਮਾਨ ਜਿਵੇਂ ਬਗਲਾ ਬੜਾ ਚਿੱਟੇ ਰੰਗ ਦਾ ਸੋਹਣਾ ਲੱਗਦਾ ਪਰ ਬੈਠਾ ਹੋਵੇ ਕਿਸੇ ਛੱਪੜ ਕਿਨਾਰੇ ਦੇ ਉੱਤੇ ਵੇਖਣ ਨੂੰ ਭਗਤ ਹੀ ਲੱਗਦਾ ਨਾ ਪਰ ਉਹਦੇ ਬੈਠਣ ਦਾ ਕਾਰਨ ਹੁੰਦਾ ਅੱਖਾਂ ਬੰਦ ਕਰਕੇ ਬਹਿੰਦਾ ਇਸ ਕਰਕੇ ਕਿਉਂਕਿ ਉਹਨੇ ਮੱਛੀਆਂ ਨਾਲ ਤਾਰ ਲਾਈ ਹੋਈ ਮੱਛੀਆਂ ਤੇ ਡੱਡੀਆਂ ਨਿਕਲਣਗੀਆਂ ਖਾਵਾਂਗਾ ਇੱਛਾ ਖੋਟੀ ਓਦਾਂ ਇਹਨਾਂ ਦੀ ਇੱਛਾ ਖੋਟੀ ਹੈ।
ਸਭ ਸਿੱਧਾਂ ਕੇ ਬਲ ਭਾਰੇ
ਇਹਨਾਂ ਕੋਲ ਸਾਰਿਆਂ ਕੋਲ ਸਿੱਧਾਂ ਬੜੀਆਂ ਨੇ ਕਰਾਮਾਤਾਂ ਬਹੁਤ ਸਨ ਇਹਨਾਂ ਕੋਲ ਸਿੱਧਾਂ ਦਾ ਬਲ ਹੈ ਇਹਨਾਂ ਕੋਲ।
ਹੱਥ ਬਿਰਾਗਣ ਫੌੜੀ ਧਾਰੇ
ਹੱਥ ਬਿਰਾਗਣਾਂ ਧਾਰਨ ਕੀਤੀਆਂ ਹੋਈਆਂ ਨੇ ਫੌੜੀਆਂ ਹੱਥ ਦੇ ਵਿਚ ਧਾਰਨ ਕੀਤੀਆਂ ਹੋਈਆਂ ਨੇ।
ਸਤਿਗੁਰ ਸੋ ਭੰਗਰ ਤਬ ਕਹੇ ਜਗ ਮੈਂ ਗ੍ਰਸਤੀ ਤੁਮ ਬਨ ਰੇ।
ਭੰਗਰ ਨਾਥ ਬੋਲਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਹੰਕਾਰ ਦੇ ਵਿਚ ਆ ਕੇ ਨਾ ਬੋਲਿਆ, ਕਹਿਣ ਲੱਗਾ ਜੀ ਤੁਸੀਂ ਇਹ ਜੱਗ ਚ ਗ੍ਰਿਸਤੀ ਬਣੇ ਫਿਰਦੇ ਹੋ। ਗ੍ਰਿਸਤੀ ਸਿੱਧ ਗ੍ਰਿਸਤੀਆਂ ਨੂੰ ਬੜਾ ਮਾੜਾ ਸਮਝਦੇ ਸੀ। ਭੰਗਰ ਨਾਥ ਕਹਿੰਦਾ ਜੀ ਤੁਸੀਂ ਇਸ ਜਗਤ ਵਿਚ ਗ੍ਰਿਸਤੀ ਬਣ ਰਹੇ ਹੋ।
ਹਮ ਸਿੱਧ ਪਏ ਜਗਤ ਤੇ ਨਿਆਰੇ,
ਸਿੱਧ ਹਾਂ। ਕਿਉਂ ਸਿੱਧ ਹਾਂ? ਕਿਉਂਕਿ ਅਸੀਂ ਜੱਗ ਨਾਲੋਂ ਨਿਆਰੇ ਹੋ ਗਏ। ਅਸੀਂ ਗ੍ਰਿਸਤ ਆਸ਼ਰਮ ਜਿਹੜਾ ਉਹ ਤਿਆਗ ਦਿੱਤਾ ਹੈ।
ਭੋਗ ਵਿਖੇ ਤਿਆਗੇ ਸੁਖ ਭਾਰੇ,
ਭੋਗ ਦੇ ਸੁਖ ਨੇ, ਭੋਗ ਵਿਸ਼ੇ ਸੁਖ ਨੇ, ਉਹ ਅਸੀਂ ਸਾਰੇ ਤਿਆਗ ਦਿੱਤੇ ਨੇ।
ਅਮਰੇ ਸੰਗ ਤੁਮਾਰੋ ਅਰਨਾ ਅਸਮੰਜਸ ਨਰ ਫਿਦਗਨ ਬਰਨਾ,
ਸਾਡੇ ਨਾਲ ਤੁਹਾਡਾ ਅੜਨਾ ਇਹ ਯੋਗ ਨਹੀਂ। ਤੁਸੀਂ ਗ੍ਰਿਸਤੀ, ਅਸੀਂ ਸਿੱਧ ਤਿਆਗੀ ਸੰਨਿਆਸੀ, ਤੇ ਤੁਸੀਂ ਸਾਡੇ ਨਾਲ ਅੜੋ, ਇਹ ਬੜੀ ਵੱਡੀ ਅਸਮੰਜਸ ਦੀ ਗੱਲ ਹੈ। ਸਿਆਣੇ ਲੋਕ ਇਸ ਤਰ੍ਹਾਂ ਕਹਿੰਦੇ ਨੇ ਕਿ ਸਿੱਧਾਂ ਦੇ ਨਾਲ ਗ੍ਰਿਸਤੀਆਂ ਨੂੰ ਨਹੀਂ ਅੜਨਾ ਚਾਹੀਦਾ।
ਯਾ ਤੇ ਨਹੀਂ ਓਜ ਕੁਛ ਤੀਜਾ ਗੋਰਖ ਮਤਾ ਛੋੜ ਤਲ ਬੀਜਾ,
ਇਸ ਕਰਕੇ ਤੁਸੀਂ ਆਪਣਾ ਕੋਈ ਜ਼ੋਰ ਨਾ ਲਾਓ ਕਿ ਜਗ੍ਹਾ ਗੋਰਖ ਨਾਥ ਦੀ ਇਹ ਗੋਰਖ ਮਤ ਹੈ, ਤੇ ਇਸ ਗੋਰਖ ਮਤੇ ਨੂੰ ਛੱਡ ਕੇ ਗੁਰੂ ਜੀ ਤੁਸੀਂ ਇੱਥੋਂ ਚਲੇ ਜਾਓ ਜਿੱਧਰੋਂ ਆਏ ਹੋ।
ਇਹ ਸਿੱਧਾਂ ਕੋ ਥਾਨ ਪੁਰਾਣਾ ਛਪਿਓ ਨਹੀਂ ਕੁਝ ਵਿਦਤ ਜਾਣਾ,
ਸਿੱਧਾਂ ਦੀ ਜਗ੍ਹਾ ਹੈ, ਸਿੱਧਾਂ ਦਾ ਥਾਂ ਹੈ, ਇਹ ਗੱਲ ਲੁਕੀ ਨਹੀਂ ਹੋਈ, ਸਾਰੇ ਜਗਤ ਵਿਚ ਇਹ ਗੱਲ ਵਿਦਤ ਪ੍ਰਗਟ ਹੈ।
ਸ੍ਰੀ ਹਰਿ ਗੋਬਿੰਦ ਬਿਕਸਤ ਨੈਣ ਉੱਤਰ ਦੇਣ ਕੋ ਬੋਲੇ ਬੈਣ,
ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਰਹੇ ਸਿੱਧਾਂ ਦੀ ਹਾਲਤ ਵੇਖ ਕੇ ਨਾ, ਇਹਨਾਂ ਦੀ ਦਸ਼ਾ ਵੇਖ ਕੇ ਮਹਾਰਾਜ ਮੁਸਕਰਾਉਂਦੇ ਹੋਏ ਨੇਤਰ ਵਿਗਾਸ ਵਿਚ ਖਿੜੇ ਹੋਏ ਮਹਾਰਾਜ ਜੀ ਬੋਲੇ ਉੱਤਰ ਦੇਣ ਵਾਸਤੇ।
ਬੰਧਨ ਮੁਕਤ ਬੇਸ ਤੇ ਨਾਈ ਬੰਦੇ ਤਨ ਹੰਤਾ ਜਿਨ ਮਾਏ,
ਸਤਨਾਮ ਸ੍ਰੀ
ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਸਿੱਧੋ ਬੰਧਨ ਮੁਕਤ ਕੋਈ ਵੇਸ ਨਾਲ ਨਹੀਂ ਬਣਦਾ, ਬਾਹਰਲਾ ਵੇਸ ਭਾਰ ਕੇ ਕੋਈ ਬੰਧਨ ਮੁਕਤ ਨਹੀਂ ਹੋ ਜਾਂਦਾ। ਬੰਧਨ ਮੁਕਤ ਹੋਣ ਵਾਸਤੇ ਸਰੀਰ ਦੀ ਹੰਗਤਾ ਛੱਡਣੀ ਪੈਂਦੀ, ਤਨ ਦੀ ਹੰਤਾ ਜਿਹੜੀ ਸਰੀਰ ਦੀ ਮੈਂ ਮੇਰੀ ਹੈ ਇਹ ਤਿਆਗਣੀ ਪੈਂਦੀ ਆ ਬੰਧਨ ਮੁਕਤ ਹੋਣ ਵਾਸਤੇ।
ਮਮਤਾ ਧਰਤ ਮਾ ਮਨ ਮਾਨੇ,
ਤੁਸੀਂ ਤਾਂ ਆਪਣੇ ਅੰਦਰ ਸਰੀਰ ਦੀ ਮਮਤਾ ਧਾਰਨ ਕਰੀ ਬੈਠੇ ਹੋ, ਇਹ ਜਗ੍ਹਾ ਦੀ ਮਮਤਾ ਧਾਰਨ ਕਰੀ ਬੈਠੇ ਹੋ।
ਲਖਿਓ ਨਾ ਰੂਪ ਨਾ ਦੁਬਦਾ ਹਾਨੇ,
ਅਸਲ ਵਿਚ ਆਪਣਾ ਜਿਹੜਾ ਰੂਪ ਹੈ ਉਹ ਨਹੀਂ ਜਾਣਿਆ, ਜਿਹੜਾ ਤੁਹਾਡਾ ਅਸਲ ਸਰੂਪ ਹੈ ਨਾ ਆਤਮਾ ਉਹਨੂੰ ਤੁਸੀਂ ਨਹੀਂ ਜਾਣਿਆ, ਤੇ ਤੁਸੀਂ ਦੁਬਦਾ ਦੇ ਵਿਚ ਹਾਨੀ ਹੋ ਰਹੇ ਹੋ, ਆਪਣਾ ਆਪ ਨੁਕਸਾਨ ਕਰ ਰਹੇ ਹੋ।
ਬਹਿਰ ਵੇਖ ਤਰ ਮਨ ਨੈ ਸਾਦਾ,
ਵੇਸ ਧਾਰਨ ਕੀਤਾ ਪਰ ਤੁਸੀਂ ਆਪਣਾ ਮਨ ਨਹੀਂ ਸਾਧਿਆ, ਵੇਸ ਬਾਹਰ ਦਾ ਤਾਂ ਧਾਰਿਆ ਪਰ ਅੰਦਰੋਂ ਮਨ ਨਹੀਂ ਸਾਧਿਆ, ਤਨ ਤਾਂ ਸਾਧ ਰਹੇ ਹੋ ਪਰ ਮਨ ਨਹੀਂ ਸਾਧਿਆ।
ਸੋ ਕਬ ਛੁਟੈ ਨਾ ਬੰਧਨ ਬਾਦਾ,
ਜਿਹੜੇ ਮਨ ਨਹੀਂ ਸਾਧਦੇ ਉਹ ਕਦੇ ਬਾਹਰਲੇ ਵੇਸ ਨਾਲ ਮੁਕਤ ਨਹੀਂ ਹੁੰਦੇ। ਇਹੋ ਜਿਹਾ ਵਾਸਤੇ ਕਲਗੀਧਰ ਨੇ ਵੀ ਲਿਖਿਆ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕਮੋ ਲੀਨ। ਇਹੋ ਜਿਹੇ ਬੰਦੇ ਤਾਂ ਨਰਕਾਂ ਚ ਪੈਂਦੇ ਨੇ ਜਿਹੜੇ ਸਿਰਫ ਵੇਸ ਦੇ ਧਾਰਨੀ ਨੇ, ਭੇਖ ਦੇ ਧਾਰਨੀ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਿੱਧੋ ਏਦਾਂ ਨੀ ਕੋਈ ਛੁੱਟਦਾ, ਏਦਾਂ ਦਾ ਸਗੋਂ ਹੋਰ ਬੰਦਾ ਬੰਧਨ ਵਿਚ ਪੈਂਦਾ ਹੈ।
ਜਿਨ ਕੇ ਤਨ ਅੰਤਾ ਨਹੀਂ ਲੇਸ਼ ਨਿਜ ਸਰੂਪ ਲਗ ਜਗਤ ਅਕੇਸ਼,
ਜਿਨ੍ਹਾਂ ਦੇ ਅੰਦਰੋਂ ਤਨ ਹੰਤਾ ਬਿਨਸ ਜਾਂਦੀ ਹੈ, ਸਰੀਰ ਦੀ ਮੈਂ ਮੇਰੀ ਜਿਨ੍ਹਾਂ ਦੇ ਅੰਦਰ ਲੇਸ਼ ਮਾਤਰ ਵੀ ਨਹੀਂ ਹੁੰਦੀ, ਉਹੀ ਅਸਲ ਵਿਚ ਆਪਣਾ ਸਰੂਪ ਜਾਣਦੇ ਨੇ, ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਨਿਜ ਸਰੂਪ ਕੀ ਹੈ।
ਮਮਤਾ ਗਈ ਨਪਈਅਤ ਕਹਾ ਸੋ ਬਿਨ ਬੰਧਨ ਗਿਆਨੀ ਮਾਂ,
ਉਹਨਾਂ ਅੰਦਰੋਂ ਮਮਤਾ ਚਲੀ ਗਈ ਤੇ ਜਦੋਂ ਮਮਤਾ ਚਲੀ ਜਾਂਦੀ ਹੈ ਨਾ ਮਹਾਂਪੁਰਖਾਂ ਗੁਰਮੁਖਾਂ ਦੇ ਅੰਦਰੋਂ ਹੰਕਾਰ ਨਹੀਂ ਰਹਿੰਦਾ, ਉਹਨਾਂ ਦੇ ਹਿਰਦੇ ਚੋਂ ਸਾਰਾ ਹੰਕਾਰ ਚਲਾ ਜਾਂਦਾ, ਉਹ ਬੰਧਨ ਤੋਂ ਮੁਕਤ ਹੋ ਜਾਂਦੇ ਨੇ, ਉਹਨਾਂ ਨੂੰ ਹੀ ਅਸਲ ਵਿਚ ਹੇ ਸਿੱਧੋ ਗਿਆਨਵਾਨ ਗਿਆਨੀ ਕਹਿੰਦੇ ਹਨ।
ਵੇਖ ਦੇਖ ਬਿਰ ਮੈਂ ਅਣਜਾਣ,
ਇਹੋ ਜਿਹਾ ਜਿਹੜਾ ਤੁਹਾਡਾ ਬੇਸ ਹੈ ਇਹਨੂੰ ਵੇਖ ਕੇ ਤਾਂ ਅਣਜਾਣ ਬੰਦੇ ਭਰਮ ਦੇ ਨੇ, ਜਿਹੜੇ ਅਣਜਾਣ ਨੇ ਉਹ ਭਰਮ ਚ ਪੈਂਦੇ, ਆਹ ਬੜਾ ਸਾਧੂ ਹੈ ਜੀ, ਵੇਖੋ ਜੀ ਕਿੱਡਾ ਸੋਹਣਾ ਬੇਸ ਹੈ, ਕਿੱਡਾ ਸੋਹਣਾ ਭੇਹ, ਕਿੱਡਾ ਸੋਹਣਾ ਸਿਰ ਦੇ ਉੱਤੇ ਵੇਸ ਬਣਾਇਆ, ਸਰੀਰ ਤੇ ਸਵਾਹ ਮਿਲੀ। ਇਹੋ ਜਿਹਾ ਵੇਸ ਵੇਖ ਕੇ ਜਿਹੜੇ ਭਰਮਣ ਵਾਲੇ ਉਹ ਅਣਜਾਣ ਲੋਕ ਨੇ।
ਮਨ ਵਿਕਾਰ ਤੁਮਰੇ ਮਨ ਮਾਨ,
ਤੁਹਾਡੇ ਅੰਦਰ ਤਾਂ ਵਿਕਾਰ ਹੈ, ਮਨ ਤੁਹਾਡੇ ਮਾਨੀ ਨੇ, ਹੰਕਾਰੀ ਨੇ। ਇਹ ਮਾਨ ਤੁਹਾਡੇ ਹਿਰਦੇ ਚੋਂ ਤਿਆਗਿਆ ਨਹੀਂ ਗਿਆ।
ਜਾਂ ਤੇ ਹੋ ਲਾਇਕ ਲਾਇਕ,
ਤੁਸੀਂ ਤਾਂ ਸਿੱਧੋ ਸਜ਼ਾ ਦੇ ਲਾਇਕ ਹੋ, ਤੁਹਾਨੂੰ ਤਾਂ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ।
ਪੰਚਕ ਜਿਮ ਤਨ ਬੇਖ ਬਨਾਇਕ,
ਠੱਗਾਂ ਵਾਂਗਰ ਬੇਸ ਬਣਾਏ ਨੇ, ਤੁਸੀਂ ਤਾਂ ਠੱਗ ਬਣ ਗਏ ਹੋ, ਠੱਗਾਂ ਠੱਗ ਬਣ ਕੇ ਲੋਕਾਂ ਨੂੰ ਠੱਗ ਰਹੇ ਹੋ।
ਸੰਤ ਛੋਭ ਕਰ ਸਕਲੇ ਉਡਾਨੇ,
ਮਹਾਰਾਜ ਜੀ ਨੇ ਗੱਲਾਂ ਕਹੀਆਂ, ਹੁਣ ਸਤਿਗੁਰਾਂ ਦੀਆਂ ਦਲੀਲਾਂ ਦਾ ਜਵਾਬ ਕਿੱਥੇ ਦੇਣਾ ਸੀ ਨਾ, ਹੋਰ ਨੀ ਇਨ੍ਹਾਂ ਦੀ ਪੇਸ਼ ਗਈ, ਕੁਝ ਨੀ ਅੱਗੋਂ ਬੋਲੇ, ਸ਼ੋਭ ਕਰਕੇ ਉੱਡ ਗਏ ਆਕਾਸ਼ ਵਿਚ। ਸਿੱਧ ਸੀ ਨਾ, ਕਰਾਮਾਤਾਂ ਸੀ, ਸਿੱਧੀਆਂ ਸੀ, ਉੱਡਣ ਲੱਗ ਪਏ ਆਕਾਸ਼ ਦੇ ਵਿਚ।
ਅਜ਼ਮਤ ਕੋ ਚੈਨ ਦਿਖਰਾਨੇ,
ਆਜ਼ਮਤਾਂ ਆਪਣੀਆਂ ਕਰਾਮਾਤਾਂ ਵਿਖਾਣੀਆਂ ਚਾਹੁੰਦੇ ਨੇ ਛੇਵੇਂ ਪਾਤਸ਼ਾਹ ਨੂੰ।
ਵਰਖਾ ਪਾਤ ਕੀ ਗਨ ਬਰਕਤ,
ਆਕਾਸ਼ ਵਿਚ ਉੱਡੇ ਨਾ ਤੇ ਉੱਡਦਿਆਂ ਸਾਰ ਇਨ੍ਹਾਂ ਨੇ ਮੀਂਹ ਪਾਇਆ, ਤੇ ਮੀਂਹ ਕਾਹਦਾ ਪਾਇਆ, ਪੱਥਰਾਂ ਦਾ, ਪੱਥਰਾਂ ਦਾ ਮੀਂਹ ਪਾਣਾ ਸ਼ੁਰੂ ਕਰ ਦਿੱਤਾ। ਵੱਡੇ ਵੱਡੇ ਪੱਥਰ ਮੀਂਹ ਦੇ ਨਾਲ ਬਰਾਣੇ ਸ਼ੁਰੂ ਕਰ ਦਿੱਤੇ।
ਵੱਡੇ ਰੂਪ ਤਲ ਸਿੱਖਣ ਧਰਖਤ,
ਬੜੇ ਭਿਆਨਕ ਰੂਪ, ਮੂੰਹ ਏਡੇ ਵੱਡੇ। ਇਹਨੂੰ ਖਾਲਸਾ ਜੀ ਗਰਮਾ ਚਾਰ ਅੱਠ ਪ੍ਰਕਾਰ ਦੀਆਂ ਸਿੱਧੀਆਂ ਮੁੱਖ ਮੰਨੀਆਂ, ਉਹਦੇ ਵਿੱਚ ਇੱਕ ਗਰਮਾ ਨਾਮ ਦੀ ਸਿੱਧੀ, ਜਿਹਦੇ ਨਾਲ ਬਹੁਤ ਵੱਡਾ ਆਕਾਰ ਕਰ ਲੈਂਦੇ ਆਪਣੇ ਸਰੀਰ ਨੂੰ। ਅਣਮਾ ਗਰਮਾ ਲਖਮਾ ਸੁਖਮਾ ਭਰਮਾ, ਇੱਦਾਂ ਦੀਆਂ ਸਿੱਧੀਆਂ ਮੰਨੀਆਂ ਨੇ। ਕਹਿੰਦੇ ਬੜੇ ਬੜੇ ਵੱਡੇ ਆਕਾਰ ਬਣਾ ਲਏ ਸਰੀਰਾਂ ਦੇ, ਬੜੇ ਬੜੇ ਵੱਡੇ ਆਕਾਰ ਬਣਾ ਕੇ ਸਿੱਖਾਂ ਨੂੰ ਡਰਾਉਂਦੇ ਨੇ।
ਐਂਚਿਤ ਕੰਕਰ ਧੂਰ ਹਨੇਰੇ,
ਕੰਕਰ ਮਿੱਟੀ ਉਡਾ ਉਡਾ ਕੇ ਹਨੇਰੀ ਚਲਾ ਦਿੱਤੀ ਹੈ।
ਤੇ ਵਾਯੂ ਬਈ ਵਡੇਰੇ,
ਬਲ ਦੇ ਨਾਲ ਤੇਜ਼ੀ ਨਾਲ ਹਵਾ ਚਲਾ ਦਿੱਤੀ, ਹਵਾ ਨੂੰ ਬੜੀ ਤੇਜ਼ੀ ਨਾਲ ਚਲਾ ਦਿੱਤਾ।
ਅਲਕ ਪ੍ਰਕਾਸ਼ਿਤ ਉਲਕਾ ਡਾਰਤ,
ਉਲਕਾਂ ਡਿੱਗਣ ਲੱਗ ਪਈਆਂ ਬਲਦੀਆਂ ਹੋਈਆਂ ਅੱਗ ਦੇ ਨਾਲ, ਬੜੇ ਬੜੇ ਵੱਡੇ ਅੱਗ ਦੇ ਜਿਹੜੇ ਗੋਲੇ ਨੇ ਉਲਕਾਂ, ਉਹ ਡਿੱਗਣੀਆਂ ਸ਼ੁਰੂ ਕਰ ਦਿੱਤੀਆਂ।
ਮਾਰ ਲਿਓ ਇਨ ਬਦਨ ਪੁਕਾਰਤ,
ਕਹਿੰਦੇ ਮਾਰ ਲੋ ਇਹਨਾਂ ਨੂੰ, ਖਤਮ ਕਰ ਦਿਓ ਇਹਨਾਂ ਨੂੰ, ਮੁਕਾ ਹੀ ਦਿਓ। ਇੱਦਾਂ ਆਪਣੇ ਮੂੰਹ ਸਿੱਧੀਆਂ ਵਿਖਾਉਂਦੇ ਬੋਲਦੇ ਨੇ।
ਬੋਲ ਨਾ ਕਰੇ ਬਖੇੜਾ ਆਏ,
ਇੱਕ ਵਾਰੀ ਇਹਨਾਂ ਨੂੰ ਮਾਰ ਦਿਓ, ਮੁੜ ਕੇ ਨੀ ਬਖੇੜਾ ਕਰਨ ਲੱਗੇ, ਆ ਕੇ ਮੁੜ ਕੇ ਨੀ ਆ ਕੇ ਝਗੜਾ ਕਰਨ ਲੱਗੇ।
ਬੋਲੇ ਭੰਗਰ ਕ੍ਰੋਧ ਮਜ਼ਾਏ,
ਭੰਗਰ ਨਾਥ ਬੋਲ ਰਿਹਾ, ਬੜੇ ਗੁੱਸੇ ਵਿਚ ਆ ਕੇ ਬੋਲ ਰਿਹਾ।
ਹਮ ਨੀਕੇ ਸਮਝਾਏ ਨਾ ਮਾਨੀ, ਕਰੈ ਚਮੂ ਜੁਤ ਅਬ ਤੁਹਾਨੇ,
ਆਕਾਸ਼ ਵਿਚ ਉੱਡਦਾ ਬੋਲਦਾ, ਕਹਿੰਦਾ ਮੈਂ ਤੁਹਾਨੂੰ ਪਿਆਰ ਨਾਲ ਸਮਝਾਇਆ ਗੁਰੂ ਜੀ, ਤੁਸੀਂ ਨਹੀਂ ਮੰਨੇ, ਹੁਣ ਵੇਖੋ ਕਿਵੇਂ ਮੈਂ ਤੁਹਾਡੀ ਫੌਜ ਸਮੇਤ ਤੁਹਾਨੂੰ ਮਾਰਦਾ ਮੁਕਾਉਂਦਾ।
ਨਹੀਂ ਤਾਂ ਤੁਰਨ ਜਾਓ ਪਲਾਏ,
ਸਮਾਂ ਇਹ ਜਗ੍ਹਾ ਛੱਡ ਕੇ ਚਲੇ ਜਾਓ, ਇਹ ਜਗ੍ਹਾ ਤਿਆਗ ਕੇ ਚਲੇ ਜਾਓ, ਇਹ ਸਾਡੀ ਜਗ੍ਹਾ ਹੈ।
ਬੁਲਤ ਧਾਰਨ ਰੂਪ ਬਣਾਏ,
ਧਾਰਨ ਭਿਆਨਕ ਰੂਪ ਬਣਾ ਕੇ ਭੰਗਰ ਨਾਥ ਇਸ ਤਰ੍ਹਾਂ ਬੋਲ ਰਿਹਾ।
ਸ਼ੇਰ ਸਰਪ ਗਿਰ ਸਮ ਵੱਧ ਗਏ,
ਕੋਈ ਸ਼ੇਰ ਦਾ ਰੂਪ ਬਣ ਗਿਆ, ਕੋਈ ਸੱਪ ਬਣ ਗਿਆ, ਕੋਈ ਪਹਾੜ ਦੇ ਸਮਾਨ ਵੱਧ ਗਿਆ।
ਦੇਖਤ ਸਿੱਖ ਬਿਸਮ ਹੋਰ ਭਏ,
ਸਿੱਖ ਬੈਠੇ ਸੀ ਉਹ ਵੇਖ ਕੇ ਬੜੇ ਹੈਰਾਨ ਹੋ ਰਹੇ ਨੇ ਵੀ ਇਹ ਸਿੱਧ ਕੀ ਕਰ ਰਹੇ ਨੇ, ਡਰ ਵੀ ਰਹੇ ਨੇ ਕਈ ਬੈਠੇ ਤੇ ਸਿੱਧਾਂ ਵੱਲ ਵੇਖ ਕੇ ਕਿ ਸਿੱਧ ਕੀ ਕਰ ਰਹੇ ਨੇ।
ਸੁਣਤ ਹੋਤੇ ਸ਼੍ਰੀ ਨਾਨਕ ਸਾਥ, ਅਜ਼ਮਤ ਲਾਏ ਥਕੇ ਸਿੱਧਨਾਥ,
ਸੋਚ ਰਹੇ ਨੇ ਆਪਸ ਚ ਗੱਲਾਂ ਕਰਦੇ, ਕਹਿੰਦੇ ਅਸੀਂ ਸੁਣਿਆ ਸੀ ਕਿ ਇਨ੍ਹਾਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਏਦਾਂ ਬੜੀਆਂ ਸਿੱਧੀਆਂ ਵਿਖਾਈਆਂ ਸੀ, ਇਹ ਗੁਰੂ ਨਾਨਕ ਸਾਹਿਬ ਨਾਲ ਵੀ ਏਦਾਂ ਆਪਣੀਆਂ ਸਿੱਧੀਆਂ ਵਿਖਾ ਕੇ ਬੜਾ ਅੜੇ ਸੀ, ਇਹ ਗੱਲ ਅਸੀਂ ਸੁਣਦੇ ਰਹੇ ਹਾਂ ਹੁਣ ਤਾਈਂ।
ਅਬ ਗੁਰ ਸੋ ਕੀਨ ਬਖੇੜਾ,
ਪਰ ਅੱਜ ਅਸੀਂ ਵੇਖ ਵੀ ਲਿਆ, ਅੱਜ ਵੇਖੋ ਇਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਆ ਕੇ ਬਖੇੜਾ ਕੀਤਾ।
ਬੋਲੇ ਹਰ ਗੋਬਿੰਦ ਤਿਸ ਬੇੜਾ,
ਜਦੋਂ ਹੈਰਾਨੀ ਨਾਲ ਵੇਖ ਰਹੇ ਸੀ ਨਾ ਇਨ੍ਹਾਂ ਵੱਲ, ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵੇਲੇ ਬੋਲੇ,
ਬੈਠੇ ਰਹੋ ਬਿਲੋਕ ਤਮਾਸ਼ਾ।
ਜੀ ਕਹਿੰਦੇ ਸਿੱਖੋ ਫਿਕਰ ਨਾ ਕਰੋ, ਚਿੰਤਾ ਨਹੀਂ ਕਰਨ ਦੀ ਲੋੜ, ਬੈਠੇ ਤਮਾਸ਼ਾ ਵੇਖੋ ਵੀ ਕਰਦੇ ਕੀ ਨੇ ਸਿੱਧ।
ਕਿਨ ਸ਼ਕਤੀ ਹੋਏ ਬਿਨਾਸਾ,
ਕਿਵੇਂ ਇਨ੍ਹਾਂ ਸਾਰਿਆਂ ਦੀ ਸ਼ਕਤੀ ਹੁਣ ਵਿਨਾਸ਼ ਹੁੰਦੀ, ਕਿਵੇਂ ਇਨ੍ਹਾਂ ਦੀਆਂ ਸ਼ਕਤੀਆਂ ਖਤਮ ਹੁੰਦੀਆਂ।
ਗੁਰ ਡੇਰੇ ਤੇ ਦੂਰ ਫਿਰਨ ਤੇ ਗੁਰੂ ਤੇਜ ਤੇ ਅੰਗ ਜਰਨ ਤੇ
ਜਿੱਥੇ ਸਤਿਗੁਰਾਂ ਦਾ ਡੇਰਾ ਸੀ ਨਾ ਉਹਦੇ ਤੋਂ ਦੂਰ ਦੂਰ ਹੀ ਫਿਰਦੇ ਨੇ, ਕਈ ਮੀਟਰ ਦੂਰ ਹੀ ਰਹਿੰਦੇ ਨੇ, ਕਿਉਂਕਿ ਜਦੋਂ ਨੇੜੇ ਆਉਂਦੇ ਤੇ ਸਤਿਗੁਰਾਂ ਦਾ ਤੇਜ ਇੰਨਾ ਸੀ ਵੀ ਸਿੱਧ ਸੜਦੇ ਸਨ, ਇਹਨਾਂ ਦੇ ਸਰੀਰਾਂ ਨੂੰ ਅੱਗ ਲੱਗਦੀ ਸੀ। ਮਹਾਰਾਜ ਜੀ ਦਾ ਜਾਹੋ ਜਲਾਲ ਪ੍ਰਤਾਪ ਇੰਨਾ ਸੀ, ਸਤਿਗੁਰਾਂ ਦੇ ਡੇਰੇ ਦੇ ਨੇੜੇ ਨਹੀਂ ਆਏ, ਮਹਾਰਾਜ ਜੀ ਦਾ ਜਿੱਥੇ ਡੇਰਾ ਸੀ ਦੂਰ ਦੂਰ ਹੀ ਫਿਰਦੇ ਨੇ, ਸਤਿਗੁਰਾਂ ਦੇ ਤੇਜ ਨਾਲ ਇਹਨਾਂ ਦੇ ਸਰੀਰਾਂ ਨੂੰ ਸਾੜ ਪੈਂਦਾ ਹੈ।
ਜਿਹੜੀ
ਵਰਖਾ ਹੋ ਰਹੀ ਹੈ ਉਹ ਵੀ ਪਰੇ ਪਰੇ ਹੀ ਹੋ ਰਹੀ ਹੈ ਡੇਰੇ ਤੋਂ, ਮਹਾਰਾਜ ਜੀ ਜਿੱਥੇ ਬੈਠੇ ਸੀ ਸਿੱਖ ਬੈਠੇ ਉੱਥੇ ਨੀ ਕੋਈ ਹਵਾ ਚੱਲੀ,
ਗੁਰਨਾਰ ਕੋਲ ਨਾ ਛੂਏ ਕੁਝ ਗਾਤ,
ਸਤਿਗੁਰੂ ਜੀ ਦੇ ਕਿਸੇ ਸੇਵਕ ਨੂੰ ਮਾੜੀ ਜੀ ਤੱਤੀ ਵਾਹ ਤੱਕ ਨੀ ਲੱਗੀ, ਕੰਕਰ ਪੱਥਰ ਅੱਗ ਦਾ ਮੀਂਹ ਉਹ ਦੂਰ ਦੂਰ ਹੀ ਪੈ ਰਿਹਾ, ਗੁਰੂ ਤੇ ਗੁਰੂ ਦੇ ਸਿੱਖਾਂ ਦੇ ਕਿਸੇ ਪ੍ਰਕਾਰ ਦੇ ਨੇੜੇ ਨੀ ਕੋਈ ਆ ਸਕਿਆ।
ਗੁਰੂ ਪ੍ਰਤਾਪ ਆਪਣੇ ਦਿਖਰਾਵਾ, ਸਮ ਸੂਰਜ ਕੇ ਤਿੰਨੋਂ ਦਿਖਾਵਾ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਇੰਨਾ ਜ਼ਿਆਦਾ ਪ੍ਰਤਾਪ ਵਿਖਾਇਆ ਇਹਨਾਂ ਸਿੱਧਾਂ ਨੂੰ, ਖਾਲਸਾ ਜੀ ਜਿਵੇਂ ਸੂਰਜ ਆਪਣਾ ਪ੍ਰਕਾਸ਼ ਵਿਖਾਉਂਦਾ ਨਾ ਤੇ ਕੋਲ ਜਾਵੇ ਕੋਈ ਸੂਰਜ ਦੇ ਉਹਦਾ ਤਨ ਸੜ ਕੇ ਸਵਾਹ ਹੋ ਜਾਂਦਾ ਹੈ, ਕਹਿੰਦੇ ਏਦਾਂ ਸੂਰਜ ਦੇ ਸਮਾਨ ਮਹਾਰਾਜ ਜੀ ਨੇ ਆਪਣਾ ਪ੍ਰਤਾਪ ਆਪਣਾ ਜਲਾਲ ਵਿਖਾਇਆ ਹੈ।
ਜੈ ਜੈ ਫਿਰ ਧਾਏ ਕਰ ਸਾਰੇ ਅਗਨ ਸਮਾਨ ਤਾਂ ਤੈ ਜਾਵੇ।
ਤੇਜ ਮਹਾਰਾਜ ਜੀ ਨੇ ਆਪਣਾ ਵਧਾਇਆ ਕਿ ਜਿੱਥੇ ਜਿੱਥੇ ਸਿੱਧ ਫਿਰਦੇ ਸੀ ਉੱਥੇ ਇਹਨਾਂ ਦੇ ਸਰੀਰ ਸੜਨ ਲੱਗ ਪਏ, ਦੌੜੇ ਅੱਗੇ ਲੱਗ ਕੇ ਬਚਾਓ ਰੱਖ ਲੋ ਸਾਨੂੰ ਛੱਡ ਦਿਓ, ਅੱਗੇ ਲੱਗ ਕੇ ਦੌੜ ਪਏ ਸਿੱਧ ਜਿੰਨੇ ਸੀ।
ਸਹਿ ਨਾ ਸਕੈ ਭਾਜਨ ਹੀ ਧਾਰਾ, ਵਿਆਕੁਲ ਹੋ ਲਾਏ ਬਲ ਸਾਰਾ।
ਸਤਿਗੁਰਾਂ ਦਾ ਤੇਜ ਇੰਨਾ ਸੀ ਨਾ ਸਿੱਧਾਂ ਕੋਲੋਂ ਚੱਲਿਆ ਨਹੀਂ ਗਿਆ, ਪਹਿਲਾਂ ਤਾਂ ਆਪਣੀਆਂ ਕਰਾਮਾਤਾਂ ਵਿਖਾਈਆਂ, ਫਿਰ ਜਦੋਂ ਮਹਾਰਾਜ ਜੀ ਨੇ ਆਪਣਾ ਰੰਗ ਵਿਖਾਇਆ ਨਾ ਤੇ ਫਿਰ ਦੌੜੇ ਅੱਗੇ ਲੱਗ ਕੇ ਸਿੱਧਾਂ ਕੋਲੋਂ ਸਹਿਆ ਨਹੀਂ ਗਿਆ, ਸਤਿਗੁਰਾਂ ਦਾ ਤੇਜ ਬਲ ਸਾਰਾ ਇਹਨਾਂ ਦਾ ਲੱਗ ਗਿਆ, ਸਤਿਗੁਰਾਂ ਦੇ ਪ੍ਰਤਾਪ ਅੱਗੇ ਕੋਈ ਤਾਕਤ ਨਹੀਂ ਚੱਲੀ।
ਕਿਹੜਾ ਚੱਲੇ ਗੁਰਾਂ ਦੀਆਂ ਝਾਲਾ, ਜਰੇ ਜਾਏ ਤਨ ਯਤਨ ਕਰਨ ਤੇ, ਚੱਲ ਪਲਾਏ ਹਿਰਦੇ ਪਛਤਨ ਤੇ।
ਮੇਰੇ ਸਤਿਗੁਰਾਂ ਦੀ ਝਾਲ ਚੱਲੇ, ਸਤਿਗੁਰਾਂ ਦਾ ਤਾਪ ਕਿਹੜਾ ਚੱਲੇ, ਕਹਿੰਦੇ ਅੱਗੇ ਲੱਗ ਕੇ ਦੌੜ ਗਏ, ਸੜਦੇ ਜਾ ਰਹੇ ਨੇ ਜਲਦੇ ਜਾ ਰਹੇ ਨੇ, ਸਰੀਰਾਂ ਨੂੰ ਅੱਗ ਲੱਗ ਗਈ ਹੈ ਸਿੱਧਾਂ ਦੇ, ਕਹਿੰਦੇ ਇਸ ਤਰ੍ਹਾਂ ਅੱਗੇ ਲੱਗ ਕੇ ਦੌੜੇ ਹਨ।
ਠਹਿਰਿਓ ਗਇਓ ਨਾ ਬੰਦ ਹੱਟ ਧਾਰਤ, ਕੋਸ ਕੋਸ ਲੱਗ ਜਾਰਤ।
ਠਹਿਰਿਆ ਨੀ ਗਿਆ ਇਹਨਾਂ ਦੇ ਕੋਲੋਂ, ਪਹਿਲਾਂ ਤਾਂ ਬੜਾ ਹੱਠ ਕੀਤਾ ਇਹਨਾਂ ਨੇ ਰੁਕਣ ਵਾਸਤੇ, ਪਰ ਮਹਾਰਾਜ ਜੀ ਦਾ ਤੇਜ ਇੰਨਾ ਵੀ ਨੇੜੇ ਤੇੜੇ ਕੋਹ ਕੋਹ ਤੱਕ ਆਲੇ ਦੁਆਲੇ ਇਕ ਇਕ ਕੋਹ ਤੱਕ ਸਤਿਗੁਰਾਂ ਦਾ ਇੰਨਾ ਪ੍ਰਤਾਪ ਕਿ ਉਸ ਪ੍ਰਤਾਪ ਨਾਲ ਸੜਦੇ ਜਾ ਰਹੇ ਨੇ ਜਲਦੇ ਜਾ ਰਹੇ ਨੇ।
ਰਜ ਧੀਰਜ ਕੋ ਗਏ ਪਲਾਏ, ਜੈ ਗੋਰਖ ਜੁਤ ਸਿੱਧ ਸਮਦਾਏ।
ਧੀਰਜ ਛੱਡ ਕੇ ਇਹ ਸਿੱਧ ਪਲਾਇਨ ਹੋ ਗਏ, ਇਥੋਂ ਦੌੜ ਗਏ ਉਥੇ ਪਹੁੰਚੇ ਜਿੱਥੇ ਇਨ੍ਹਾਂ ਦਾ ਗੁਰੂ ਗੋਰਖ ਨਾਥ ਬੈਠਾ ਸੀ।
ਦੋਏਰਾ ਭਜ ਗਏ ਤਜ ਲਾਜ ਕੋ ਸਿੱਧ ਸਮਾਜ ਮਜਾਰ,
ਭੱਜ ਕੇ ਆਪਣੀ ਲਾਜ ਛੱਡ ਕੇ ਸ਼ਰਮ ਦਾ ਤਿਆਗ ਕਰਕੇ ਵੀ ਕੀ ਮੂੰਹ ਲੈ ਕੇ ਜਾਵਾਂਗੇ ਆਪਣੀ ਜਮਾਤ ਵਿਚ, ਕਹਿੰਦੇ ਉਸ ਵੇਲੇ ਆਪਣੀ ਲਾਜ ਤਿਆਗ ਕੇ ਦੌੜ ਗਏ ਉਥੇ ਆਏ ਜਿੱਥੇ ਸਾਰੇ ਸਿੱਧ ਬੈਠੇ ਸਨ।
ਗਿਆਨੀ ਗੋਰਖ ਬਾਰਤਾ ਬੋਲੇ ਕੁਛ ਰਿਸ ਧਾਰ,
ਆ ਗਿਆ ਨਾ ਇੱਥੇ ਭੰਗਰ ਨਾਥ ਚੰਗਰ ਨਾਥ ਚਰਪਟ ਨਾਥ ਇਹ ਸਾਰੇ ਆ ਗਏ ਤੇ ਗੋਰਖ ਨਾਥ ਨੂੰ ਥੋੜਾ ਜਿਹਾ ਗੁੱਸਾ ਆਇਆ, ਗੁੱਸੇ ਚ ਆ ਕੇ ਬੋਲਿਆ ਕਹਿੰਦਾ ਆ ਗਏ ਹੋ, ਬੜੇ ਮਾਣ ਨਾਲ ਗਏ ਸੀ, ਕਹਿੰਦੇ ਸੀ ਅਸੀਂ ਗੁਰੂ ਦਾ ਪ੍ਰਤਾਪ ਖਤਮ ਕਰ ਦਿਆਂਗੇ ਔਰ ਉਥੋਂ ਉਨ੍ਹਾਂ ਨੂੰ ਚਲਾ ਦਿਆਂਗੇ ਭੇਜ ਦਿਆਂਗੇ, ਆਪ ਹੀ ਦੌੜ ਕੇ ਆ ਗਏ ਹੋ, ਕਿੱਦਾਂ ਆਏ ਹੋ? ਕਹਿੰਦੇ ਗੋਰਖ ਨਾਥ ਨੇ ਇਨ੍ਹਾਂ ਦੀ ਤਾੜਨਾ ਕੀਤੀ ਤੇ ਜਿਵੇਂ ਇਹ ਸਾਰੇ ਸਿੱਧ ਆਪਣੀਆਂ ਆਜ਼ਮਤਾਂ ਕਰਾਮਾਤਾਂ ਵਿਖਾ ਕੇ ਹਾਰੇ, ਛੇਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸਥਾਨ ਦੀ ਮਾਣ ਮਰਿਆਦਾ ਕਾਇਮ ਕਰਕੇ ਇਥੋਂ ਵਾਪਸ ਪੰਜਾਬ ਨੂੰ ਤੁਰੇ ਨੇ, ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।